सतगुरु ظاہر سچے بادشاہ جی دی پاون پوتر حضوری اندر صوبائی مان گرو سوارے ست سنگی جنوں ہفتہ واری جو وشیش دیوان سجدے نے اس دیوان دی آپ جی حاضری پر رہے ہو امرت بچنا دا کیرتن ستکار یوگ پائی صاحب جی ہونا نے آپ جی نو ہونے کی سرون کرایا ہے پچھلے کچھ دنوں تو تن گرو ارجن دیو سچے پاتشاہ جی دی امرت بانی گاتھا اس دی لڑی وار وچار چل رہی ہے پڑھان در پڑھان جس استھان تے بھی کتھا کرن دا سپال پراپت ہویا اس استھان تے اس سے بانی دی لڑی نو ہی اگے توریا گیا اج اس گاتھا بانی دا بائیواں سلوک آپ جی نے سرون کیتا ہے کرو کرپالتا ساد سنگت اس سلوک دا سنکھیپ جیا بھاو اس پرکار ہے کہ جس منکھ دے مستک دے پوربلے لیخ اگڑے نے انہاں نو ساد سنگت دی پراپتی ہوئی ساد سنگت وچ بیٹھ کے انہاں نے دھرم نو درڑ کیتا تے اپنے اندر دے جڑے دوکھ نے جڑے وکار نے اینا تو بند خلاسی کرا لئی تے پربھو جی دی یاد وچ کو جڑ گئے آؤ اج دی وچار دا کیول وشا اتنا ہے ترم درڑ کرانا جا ترم درڑ کرنا اپنے اندر دے جڑے دوکھ نے اینا نو تیاگ دے آپ بخشو آسیس کوئی بھی رچنا حضور دے نام تو وانگی نہ رہے پیار ادب نال اچارن کرو جی ستنام شری واہے گرو جی کرو کرپالتا پھر اچارن کرو جی ستنام شری واہے گرو جی ترم شبد دی ورتوں ہر ملک وچ تقریباً ہر ورگ دے لوگ کر دے یہ گل وکھری کہ ترم لئی شبداولی سب دی آپو اپنی ہے کسے نے شبد مذہب ورتیا کسے نے شبد دین ورتیا کسے نے شبد ایمان ورتیا اور کسے نے اپنے اس جیون نو کمان لئی شبد ریلیجن ورتیا پاوے انہاں دی شبداولی کوش وکھو وکھرا ہے پر جدو انہاں شبداں دے ارتھاں ول اس دی ڈونگائی ول جائیے تے وکھ وکھ شبد ہون دے باوجود وی انہاں دے تقریباً ارتھ اکو ہی سب تو پہلی عرض میں کرنی چاہنا دھن دا آخری ارتھ کی ہے اج دھن گرو ارجن صاحب کہہ رہے نے جس بندے نے دھن درڑ کر لیا اس بندے نے وکاراں نو دوکھاں نو اندر دیاں اون تائیاں نو باہر کر دیتا پر کنے اے دھرم دل کیتا جاندا ہے جس بندے دے مستک دے لیک اگڑے او ساتھ سنگت وچ بیٹھ کے دھرم نو دڑ کرن لگدے ہیں دھرم دے اخری ارتھ کی اصل وچ جو دھرم شبد ہے اے سنسکرت دا مول شبد ایدا ہے تری اے تری تاتو تو پیدا ہویا ہے धर्म का आखरी अर्थ है धारण करना धर्म का अर्थ है सहारा देना धर्म का अर्थ है नेम बद एक कानून या फर्ज जदों सी शब्द पढ़ने मजहब ते मजहब शब्द जेड़ा ये जूब धातु विचों निकले है ते ये जूब का आखरी अर्थ है चानन ਤੇ ਮਜ਼ਹਬ ਦਾ ਆਖਰੀ ਅਰਥ ਹੈ ਜਿਹੜਾ ਰੱਬ ਦੀ ਰੂਹਾਨੀਅਤ ਦੇ ਚਾਨਣ ਥੱਲੇ ਆਪਣੀ ਜ਼ਿੰਦਗੀ ਜੀਂਦਾ ਹੈ। ਸਿਰ ਮੈਂ ਸੰਖੇਪ ਜੀ ਅਰਜ਼ ਕਰ ਰਿਹਾ, ਆਉਣਾ ਆਪਾਂ ਗੁਰੂ ਕੀ ਬਾਣੀ ਦੇ ਇਸ ਸ਼ਲੋਕ ਦੇ ਵਿਸ਼ੇ ਵੱਲ ਹੈ। ਧਰਮ ਧਰੀ ਧਾਤੂ ਤੋਂ ਪੈਦਾ ਹੋਇਆ, ਜਿਹਦਾ ਅਰਥ ਹੈ ਧਾਰਨ ਕਰਨਾ। ਮਜ਼ਹਬ ਜ਼ੋਬ ਧਾਤੂ ਤੋਂ ਨਿਕਲਿਆ ਤੇ ਜਿਸ ਦਾ ਅਰਥ ਹੈ ਰੋਸ਼ਨੀ ਵਿੱਚ ਚੱਲਣਾ, ਤੇ ਆਪਾਂ ਸ਼ਬਦ ਵਰਤਨੇ ਆ ਰਿਲੀਜਨ ਤੇ ਇਹਦੀ ਜੋ ਧਾਤੂ ਹੈ ਉਹ ਹੈ ਰਿਲੀਜੋ ਤੇ ਇਹਦਾ ਅਖਰੀ ਅਰਥ ਤੂੰ ਰੀ ਜੁਨਾਈਟ ਕਹਿਣ ਤੋਂ ਮੁਰਾਦ ਕੇ ਵਿਛੜੇ ਹੋਏ ਨੂੰ ਪਰਤ ਕੇ ਫਿਰ ਮਿਲਾ ਦੇਣਾ, ਇਹਦਾ ਨਾਮ ਹੀ ਰਿਲੀਜਨ ਹੈ। ਇਹਨੂੰ ਮਜ਼ਹਬ ਕਹਿ ਲਈਏ, ਇਹਨੂੰ ਧਰਮ ਕਹਿ ਲਈਏ, ਇਹਨੂੰ ਰਿਲੀਜਨ ਸ਼ਬਦ ਵਰਤ ਲਈਏ, ਇਹਨੂੰ ਈਮਾਨ ਵਰਤ ਲਈਏ, ਸਾਰਿਆਂ ਦਾ ਅੰਦਰੂਨੀ ਅਰਥ ਜਿਹੜਾ ਡੂੰਘਾ ਭਾਵ ਇਹ ਹੋਵੇਗਾ ਤੇ ਟੁੱਟਿਆਂ ਹੋਇਆਂ ਨੂੰ ਪਰਤ ਕੇ ਫਿਰ ਜੋੜ ਦੇ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਵਿੱਚ ਧਰਮ ਦੀ ਵਿਆਖਿਆ ਜਦੋਂ ਅਸੀਂ ਪੜ੍ਹਨੀ, ਕਿਉਂਕਿ ਸਿਰਫ ਆਪਾਂ ਗੁਰਬਾਣੀ ਦੀ ਰੋਸ਼ਨੀ ਵਿੱਚ ਇਸ ਸ਼ਲੋਕ ਦੀ ਵਿਆਖਿਆ ਕਰਨੀ ਹੈ। ਸਤਿਗੁਰੂ ਨੇ ਧਰਮ ਦੀ ਜਦੋਂ ਪਰਿਭਾਸ਼ਾ ਦਿੱਤੀ ਹੈ ਤੇ ਅਨੇਕਾਂ ਥਾਵਾਂ ਤੇ ਝਲਕ ਪਾਈ ਕਿ ਅਸਲ ਵਿੱਚ ਮਨੁੱਖ ਦਾ ਸਹੀ ਧਰਮ ਕੀ ਹੈ। ਇੱਕ ਹੈ ਸਰਬ ਵਿਆਪਕ ਧਰਮ, ਇੱਕ ਹੈ ਕਿ ਵੱਖ ਵੱਖ ਖਿੱਤਿਆਂ ਦੀਆਂ ਵੱਖ ਵੱਖ ਸੰਪਰਦਾਵਾਂ ਜਾਂ ਸਮੇਂ ਸਮੇਂ ਆਏ ਹੋਏ ਅਵਤਾਰੀ ਪੁਰਸ਼ਾਂ ਨੇ, ਮਹਾਂਪੁਰਸ਼ਾਂ ਨੇ, ਪੈਗੰਬਰਾਂ ਨੇ, ਗੁਰੂਆਂ ਨੇ ਜੋ ਮਾਨਵਤਾ ਨੂੰ ਸੰਦੇਸ਼ ਦਿੱਤਾ, ਅਸੀਂ ਉਹਦੇ ਵੀ ਸ਼ਬਦ ਵਰਤਨੇ ਖਾਤਾ। ਸਰਬ ਵਿਆਪੀ ਇੱਕ ਧਰਮ ਕੀ ਹੈ? ਹਜ਼ੂਰ ਦੇ ਅੰਮ੍ਰਿਤ ਬਚਨ ਆਪ ਪੜ੍ਹਦੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਜਪ ਸਾਹਿਬ ਦੀ ਬਾਣੀ, ਜਪਜੀ ਸਾਹਿਬ ਦੀ ਬਾਣੀ ਪੜ੍ਹਨੇ, ਉਹਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਧਰਮ ਦੀ ਵਿਆਖਿਆ ਕਰਦੇ ਇੱਕ ਬਚਨ ਕਿਹਾ ਹੈ। ਕਹਿੰਦੇ ਨੇ ਧਰਮ ਅਸਲ ਵਿੱਚ ਪਰਮਾਤਮਾ ਦਾ ਇੱਕ ਉਹ ਅਟਲ ਹੁਕਮ ਹੈ। ਆਪ ਸ਼ਬਦ ਵੱਲ ਧਿਆਨ ਦਿਆ ਜੇ ਕਿ ਧਰਮ ਅਸਲ ਵਿੱਚ ਪਰਮਾਤਮਾ ਦਾ ਉਹ ਅਟਲ ਨੇਮ ਹੈ ਕਿ ਜਿਹਦੇ ਆਸਰੇ ਪੂਰੀ ਦੇ ਪੂਰੇ ਬ੍ਰਹਿਮੰਡ ਜਿਹੜੇ ਨੇ ਉਹ ਟਿਕੇ ਹੋਏ। ਸਾਹਿਬ ਕਹਿੰਦੇ ਜਿਹਦੇ ਆਸਰੇ ਇਹ ਪਹਾੜ ਨੇ, ਜਿਹਦੇ ਆਸਰੇ ਇਹ ਗ੍ਰਹਿ ਨੇ, ਜਿਹਦੇ ਆਸਰੇ ਚੰਦ ਨੇ, ਜਿਹਦੇ ਆਸਰੇ ਸਤਾਰੇ ਨੇ, ਸਿਆਰੇ ਨੇ, ਕਰੋੜਾਂ ਬ੍ਰਹਿਮੰਡ ਜਿਸ ਹੁਕਮ ਦੇ ਆਸਰੇ ਟਿਕੇ ਨੇ, ਕਹਿੰਦੇ ਨੇ ਉਸ ਚੀਜ਼ ਨੇ, ਜਿਸ ਹੁਕਮ ਨੇ ਸਭ ਨੂੰ ਹਰ ਥਾਂ ਤੇ ਨੇਮ ਬੱਧ ਤਰੀਕੇ ਨਾਲ ਟਿਕਾਇਆ ਹੋਇਆ, ਉਹਦੇ ਲਈ ਸ਼ਬਦ ਵਰਤਿਆ ਗਿਆ ਹੈ ਧਰਮ। ਹਜ਼ੂਰ ਨੇ ਉੱਥੇ ਬਚਨ ਵੀ ਕਿਹਾ, ਕਹਿਣ ਲੱਗੇ ਧੌਲ ਧਰਮ ਦਇਆ ਕਾ ਪੂਤ। ਭਾਵੇਂ ਦੇ ਅਰਥ ਇਹ ਵੀ ਕਰਨੇ ਆ ਕਿ ਧਰਮ ਦਾ ਜਨਮ ਦਇਆ ਵਿੱਚੋਂ ਹੁੰਦਾ ਹੈ। ਹਜ਼ੂਰ ਦੇ ਅਗਲੀ ਤੁੱਕ ਦੀ ਪੜੋ, ਕਹਿੰਦੇ ਨੇ ਧੌਲ ਧਰਮ ਦਇਆ ਕਾ ਪੂਤ। ਧੌਲ ਹੀ ਧਰਮ ਹੈ ਜਿਹੜਾ ਤਰਸ ਵਿੱਚੋਂ ਦਇਆ ਵਿੱਚੋਂ ਨਿਕਲਿਆ। ਰੱਬ ਨੇ ਤਰਸ ਕਰਕੇ ਜੋ ਕੁਝ ਪੈਦਾ ਕੀਤਾ ਆਪਣੇ ਹੁਕਮ ਦੇ ਵਿੱਚ ਉਹਨੇ ਨੇਮ ਵਿੱਚ ਬੰਨਿਆ ਹੋਇਆ ਹੈ। ਧੌਲ ਧਰਮ ਦਇਆ ਕਾ ਪੂਤ ਤੇ ਅਗਲਾ ਬਚਨ ਹੈ ਸੰਤੋਖ ਥਾਪ ਰੱਖਿਆ, ਸੰਤੋਖ ਥਾਪ ਰੱਖਿਆ ਜਿਨ ਸੂਤ, ਜਿਸ ਨੇ ਆਪਣੇ ਸੰਤੋਖ ਦੇ ਸੂਤਰ ਵਿੱਚ ਆਪਣੇ ਹੁਕਮ ਦੇ ਵਿੱਚ ਇਹਨਾਂ ਸਭ ਨੂੰ ਟਿਕਾਇਆ ਹੈ। ਇਸੇ ਤਰ੍ਹਾਂ ਧਰਮ ਦੀ ਗੱਲ ਕਰਦਿਆਂ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਜਪਜੀ ਸਾਹਿਬ ਦੇ ਪੰਜਾਂ ਖੰਡਾਂ ਵਿੱਚੋਂ ਪਹਿਲਾ ਖੰਡ ਪੜੋ। ਉੱਥੇ ਸਤਿਗੁਰੂ ਨੇ ਉਸ ਖੰਡ ਦਾ ਨਾਮ ਹੀ ਧਰਮ ਖੰਡ ਰੱਖਿਆ ਹੈ ਤੇ ਦਾਤਾ ਜੀ ਨੇ ਉਸ ਹੁਕਮ ਵਿੱਚ ਜਿਸ ਵਿੱਚ ਸਭ ਕੁਝ ਟਿਕਿਆ ਹੈ ਇਹਦੀ ਵਿਆਖਿਆ ਕਰਦਿਆਂ ਮੇਰ ਕੀਤੀ। ਕਹਿਣ ਲੱਗੇ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ, ਇਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਹ। ਹੁਣ ਆ ਜੋ ਕੁਝ ਇਹਨਾਂ ਪੈਦਾ ਕੀਤਾ ਚਾਹੇ ਰਾਤਾਂ ਨੇ, ਚਾਹੇ ਰੁੱਤਾਂ ਨੇ, ਚਾਹੇ ਥਿੱਤ ਨੇ, ਚਾਹੇ ਵਾਰ ਨੇ, ਇਹਦਾ ਮਤਲਬ ਜੋ ਮੌਸਮ ਜੋ ਸਮਾਂ ਜੋ ਕੁਝ ਰੱਬ ਨੇ ਪੈਦਾ ਕੀਤਾ ਹੈ ਇਹ ਸਭ ਕੁਝ ਪੈਦਾ ਕਰਕੇ ਇਹਦੇ ਵਿੱਚ ਧਰਤੀ ਟਿਕਾਈ ਤੇ ਕਹਿਣ ਲੱਗੇ ਧਰਤੀ ਅਸਲ ਵਿੱਚ ਇਨਸਾਨ ਦੇ ਧਰਮ ਕਮਾਉਣ ਵਾਲੀ ਧਰਮਸ਼ਾਲਾ ਹੈ। ਇੱਥੇ ਤੂੰ ਆਪਣੇ ਨੇਮ ਨੂੰ ਆਪਣੇ ਫਰਜ਼ ਨੂੰ ਪਹਿਚਾਣ ਕੇ ਕਿਸੇ ਹੋਰ ਮੰਜ਼ਿਲ ਵੱਲ ਵਧਣਾ ਹੈ। ਦੇਖੋ ਇਸ ਧਰਮ ਖੰਡ ਦੀ ਪੌੜੀ ਨੂੰ ਪੜਿਓ, ਇਹਦੇ ਵਿੱਚ ਇੱਕ ਪੌੜੀ ਵਿੱਚ ਦੋ ਬਚਨ ਕਹੇ ਹੈ। ਇੱਕ ਤਾਂ ਇਸ ਸੰਸਾਰ ਦੀ ਗੱਲ ਕੀਤੀ ਜੋ ਦ੍ਰਿਸ਼ਟਮਾਨ ਹੈ, ਤੇ ਇੱਕ ਇਸੇ ਪੌੜੀ ਵਿੱਚ ਧਰਮ ਕਮਾਉਣ ਤੋਂ ਬਾਅਦ ਤੂੰ ਕਿੱਥੇ ਜਾਣਾ ਹੈ ਉਹਦਾ ਜ਼ਿਕਰ ਹਜ਼ੂਰ ਨੇ ਕੀਤਾ ਹੈ। ਫਿਰ ਪੌੜੀ ਦਾ ਪਾਠ ਆਪਾਂ ਕਰੀਏ ਕਿ ਰਾਤੀ ਰੋਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਇਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ ਤਿਸ ਵੀ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ। ਕਈ ਵਾਰੀ ਇਹ ਪੌੜੀ ਅਸੀਂ ਰੋਜ਼ ਪੜ੍ਹਨੀ। ਇੱਕ ਪੌੜੀ ਵਿੱਚ ਇੱਕ ਤਾਂ ਇਸ ਧਰਤੀ ਦੀ ਗੱਲ ਕੀਤੀ ਜਿਸ ਬ੍ਰਹਿਮੰਡ ਦੇ ਜਾਂ ਜਿਸ ਖੰਡ ਤੇ ਆਪਾਂ ਰਹਿ ਰਹੇ, ਸਾਹਿਬ ਕਿੰਨੇ ਤੇ ਤੈਨੂੰ ਪਾਣੀ ਹਵਾ ਸੂਰਜ ਸਭ ਕੁਝ ਦਿੱਤਾ, ਪਰ ਇਹ ਗੱਲ ਚੇਤੇ ਰੱਖੀ ਇੱਥੇ ਕਮਾਏ ਕੋਈ ਧਰਮ ਦਾ ਥਾਂ ਕੋਈ ਹੋਰ ਵੀ ਟਿਕਾਣਾ ਹੈ ਜਿੱਥੇ ਸੱਚਾ ਆਪ ਸੱਚਾ ਦਰਬਾਰ ਤਿੱਥੇ ਸੋਨ ਪੰਜ ਪਰਵਾਨ ਨਦਰੀ ਕਰਮ ਪਵੇ ਨਿਸ਼ਾਨ ਕੱਚ ਪਕਾਈ ਉੱਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ। ਹੁਣ ਦੇਖੋ ਨਾਨਕ ਗਿਆ ਜਾਪੇ ਜਾਏ ਕੱਚ ਪਕਾਈ ਉੱਥੇ ਪਾਏ ਸ਼ਬਦ ਨੇ, ਤਿੱਥੇ ਸੋਨ ਪੰਚ ਪਰਵਾਨ ਸ਼ਬਦ ਨੇ, ਸੱਚਾ ਆਪ ਸੱਚਾ ਦਰਬਾਰ ਸ਼ਬਦ ਹੈ। ਇੱਕ ਤਾਂ ਇਸ ਧਰਤੀ ਦੇ ਟੁਕੜੇ ਦੀ ਗੱਲ ਕੀਤੀ ਕਿ ਜਿੱਥੇ ਬੈਠ ਕੇ ਤੂੰ ਆਪਣੇ ਫਰਜ਼ ਨੂੰ ਆਪਣੇ ਨੇਮ ਨੂੰ ਪਹਿਚਾਨਣਾ, ਤੇ ਨਾਲ ਕਹਿ ਦਿੱਤਾ ਪਿਆਰਿਆ ਕੇਵਲ ਇਸ ਧਰਤੀ ਦਾ ਜੀਵਨ ਹੀ ਕੇਵਲ ਜੀਵਨ ਨਹੀਂ, ਕੋਈ ਹੋਰ ਵੀ ਥਾਂ ਹੈ ਜਿੱਥੇ ਕੱਚਿਆਈ ਤੇ ਪਕਿਆਈ ਦਾ ਪਤਾ ਲੱਗਣਾ ਹੈ, ਜਿੱਥੇ ਸੋਹਣ ਪੰਚ ਪਰਵਾਨ ਨੇ, ਜਿੱਥੇ ਸੱਚਾ ਉਹ ਆਪ ਹੈ ਤੇ ਉਹਦਾ ਦਰਬਾਰ ਵੀ ਸੱਚਾ ਹੈ। ਧਿਆਨ ਦਿਆ ਜੇ ਆਪਾਂ ਸਟੈਪ ਬਾਈ ਸਟੈਪ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਦੀ ਰੋਸ਼ਨੀ ਵਿੱਚ ਵਾਚਣਾ ਹੈ। ਪਹਿਲੀ ਅਰਜ਼ ਕੀਤੀ ਧਰਮ ਨੇ ਸਹਾਰਾ ਦਿੱਤਾ ਹੈ, ਇੱਕ ਰੱਬ ਦਾ ਹੁਕਮ ਇੱਕ ਸ਼ਬਦ ਇੱਕ ਨੇਮ ਜਾਂ ਨਾਮ ਜਿਹਨੇ ਸਾਰੇ ਬ੍ਰਹਿਮੰਡ ਧਾਰੇ ਹੋਏ ਨੇ ਸਹਾਰਾ ਦਿੱਤਾ। ਹਜ਼ੂਰ ਨੇ ਫਿਰ ਅਗਲੀ ਪੌੜੀ ਵਿੱਚ ਕਿਹਾ ਕਿ ਇਹ ਧਰਤੀ ਧਰਮ ਕਮਾਉਣ ਵਾਲੀ ਧਰਮਸ਼ਾਲਾ ਹੈ ਤੇ ਇੱਥੇ ਜੋ ਕੁਝ ਕਮਾਉਣਾ ਪੈਣ ਇਸ ਕੱਚਿਆਈ ਪਕਿਆਈ ਦਾ ਇੱਥੇ ਪਤਾ ਨਹੀਂ ਲੱਗਣਾ। ਜੇ ਇੱਥੇ ਦੇਖੀਏ ਕਿਸੇ ਇਨਸਾਨ ਨੂੰ ਪੁੱਛ ਕੇ ਦੇਖੋ, ਹਰ ਬੰਦਾ ਆਪਣੇ ਆਪ ਵਿੱਚ ਸੰਪੂਰਨ ਹੀ ਹੈ। ਕੋਈ ਚਾਵਾਂ ਚਾਵਾਂ ਰੱਬ ਦੇ ਭੈਵਾ ਹੈ ਜਿਹੜਾ ਕਹਿੰਦਾ ਮੈਨੂੰ ਜ਼ਿੰਦਗੀ ਦਾ ਕੁਛ ਪਤਾ ਨਹੀਂ, ਪਰ ਹਕੀਕਤ ਵਿੱਚ ਬਰਦਾਸ ਉਹਨਾਂ ਲੋਕਾਂ ਦੀ ਹੈ ਜਿਹੜੇ ਆਪਣੇ ਆਪ ਨੂੰ ਕਹਿ ਰਹੇ ਨੇ ਸਭ ਕੋ ਪੂਰਾ ਆਪੇ ਹੋਵੇ, ਘੱਟ ਨਾ ਕੋਈ ਅੱਖ ਹੈ, ਪਤ ਪਰਵਾਣਾ ਪਿੱਛੇ ਪਾਈਏ ਤਾਂ ਨਾਨਕ ਟੋਲਿਆ ਜਲ। ਹਰ ਬੰਦਾ ਆਪਣੇ ਆਪ ਵਿੱਚ ਪੂਰਾ ਹੈ। ਸਤਿਗੁਰੂ ਜੀ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਘਾਟ ਨਾ ਕਿਹਨੇ ਕਹਾ ਹੈ, ਕੋਈ ਇਹ ਮੰਨਣ ਨੂੰ ਤਿਆਰ ਨਹੀਂ ਮੇਰੇ ਵਿੱਚ ਘਾਟ ਹੈ। ਹਰ ਬੰਦਾ ਆਪਣੇ ਆਪ ਵਿੱਚ ਪੂਰਾ ਹੈ। ਸਾਹਿਬ ਕਹਿੰਦੇ ਨੇ ਨਹੀਂ ਪਿਆਰਿਆ, ਇਸ ਥਾਂ ਤੋਂ ਅੱਗੇ ਹੋਰ ਕੋਈ ਥਾਂ ਹੈ, ਇੱਥੇ ਤੂੰ ਕਹਿ ਦਿੱਤਾ ਮੈਂ ਪੂਰਾ, ਪਰ ਕੱਚ ਪਕਾਈ ਉੱਥੇ ਪਾਏ, ਹੁਣ ਇੱਥੇ ਸ਼ਬਦ ਨਹੀਂ ਵਰਤਿਆ, ਤੂੰ ਇੱਥੇ ਜੋ ਕੁਝ ਕਮਾਉਣਾ ਪਿਆ ਹੈ ਇਸ ਕਚਾਈ ਤੇ ਇਸ ਪਕਿਆਈ ਦਾ ਪਤਾ ਉੱਥੇ ਜਾ ਕੇ ਲੱਗਣਾ ਹੈ। ਫਿਰ ਮੈਂ ਅਰਜ਼ ਕਰਾਂ, ਫਿਰ ਉਹ ਕਿਹੜਾ ਧਰਮ ਹੈ ਜਿਹਨੂੰ ਇਸ ਧਰਮਸ਼ਾਲਾ ਵਿੱਚ ਅਸੀਂ ਕਮਾਉਣਾ ਹੈ, ਇਸ ਧਰਤੀ ਤੇ ਬੈਠ ਕੇ ਕਮਾਉਣਾ, ਇਹਦੀ ਵਿਆਖਿਆ ਫਿਰ ਗੁਰੂ ਗ੍ਰੰਥ ਸਾਹਿਬ ਦੀ ਆਸਾ ਕੀ ਵਾਰ ਵਿੱਚ ਹਜ਼ੂਰ ਨੇ ਕੀਤੀ। ਕਹਿਣ ਲੱਗੇ ਕਮਾਉਣਾ ਕੀ ਹੈ ਤੇ ਸਾਰਿਆਂ ਦਾ ਧਰਮ ਅਸਲ ਵਿੱਚ ਕੀ ਹੈ? ਕਹਿਣ ਲੱਗੇ ਸਰਬ ਸ਼ਬਦੰਗ ਏਕ ਸ਼ਬਦੰਗ। ਹੁਣ ਇੱਥੇ ਸ਼ਬਦ ਦਾ ਅਖਰੀ ਅਰਥ ਹੈ ਧਰਮ, ਕਿਉਂਕਿ ਅਸੀਂ ਇਹ ਜਦੋਂ ਬਚਨ ਪੜ੍ਹਨੇ ਹਾਂ, ਜੋ ਸ਼ਬਦਨ ਗਿਆਨ ਸ਼ਬਦੰਗ, ਵੇਦ ਸ਼ਬਦੰਗ, ਬ੍ਰਾਹਮਣ ਹੈ, ਖੱਤਰੀ ਸ਼ਬਦਨ, ਸੂਰ ਸ਼ਬਦੰਗ, ਸ਼ੂਦਰ ਸ਼ਬਦੰਗ ਪ੍ਰਾਕ੍ਰਿਤ ਹੈ। ਹੁਣ ਇਹ ਸ਼ਬਦ ਦਾ ਅਰਥ ਹੈ ਧਰਮ, ਯੋਗ ਸ਼ਬਦੰਗ ਗਿਆਨ ਸ਼ਬਦੰਗ। ਜੋਗੀ ਨੇ ਆਪਣਾ ਧਰਮ ਬਣਾਇਆ ਵੱਧ ਤੋਂ ਵੱਧ ਸਮਾਧੀ ਲਾ ਕੇ ਅੰਦਰ ਦੀਆਂ ਸ਼ਕਤੀਆਂ ਦਾ ਗਿਆਨ ਹਾਸਲ ਕਰਨਾ। ਜਿਹੜਾ ਬ੍ਰਾਹਮਣ ਹੈ ਉਹਦਾ ਧਰਮ ਕੇਵਲ ਇਹਦੇ ਮੈਂ ਵੇਦਾਂ ਦਾ ਪਠਨ ਪਾਠਨ ਕਰਨਾ ਹੈ। ਖੱਤਰੀ ਨੇ ਆਪਣਾ ਧਰਮ ਬਣਾਇਆ ਮੈਂ ਸ਼ੂਰਮ ਗਤੀ ਨਾਲ ਮੈਦਾਨੀ ਜੰਗ ਵਿੱਚ ਜੂਝਣਾ ਹੈ, ਤੇ ਸ਼ੂਦਰ ਦਾ ਧਰਮ ਹੈ ਤੂੰ ਦੂਜਿਆਂ ਦੀ ਖਲਕਤ ਦੀ ਸੇਵਾ ਕਰਨੀ ਹੈ। ਮੇਰੇ ਸੱਚੇ ਪਾਤਸ਼ਾਹ ਕਹਿ ਰਹੇ ਨੇ ਇਹ ਤੂੰ ਬਣਾਏ ਨੇ, ਤੇ ਜੇ ਕਿਸੇ ਰੱਬ ਤੇ ਬਣਾਏ ਹੋਏ ਅਟਲ ਧਰਮ ਨੂੰ ਸਮਝੇ, ਅਸਲ ਵਿੱਚ ਧਰਮ ਇੱਕੋ ਹੋਵੇ ਕਿ ਕਹਿੰਦੇ ਜਿਹੜਾ ਉਸ ਧਰਮ ਨੂੰ ਕਮਾਉਣ ਲੱਗ ਪਏ। ਸਾਹਿਬ ਗੁਰੂ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੈਂ ਉਹਦਾ ਦਾਸ। ਗੁਰੂ ਨਾਨਕ ਸਾਹਿਬ ਦੀ ਜੋਤ ਉਹ ਕਿਹੜਾ ਸਰਬਕ ਹੈ? ਜੋਗ ਸ਼ਬਦਨ, ਗਿਆਨ ਸ਼ਬਦਨ, ਵੇਦ ਸ਼ਬਦਨ, ਬ੍ਰਾਹਮਣ ਹੈ। ਕਹਿਣ ਲੱਗੇ ਖੱਤਰੀ ਸ਼ਬਦਨ, ਸੂਰ ਸ਼ਬਦਨ, ਸ਼ੂਦਰ ਸ਼ਬਦਨ, ਪ੍ਰਾਕ੍ਰਿਤ ਹੈ। ਸਰਬ ਸ਼ਬਦਨ, ਏਕ ਸ਼ਬਦਨ, ਸਾਰਿਆਂ ਦਾ ਧਰਮ ਏਕ ਸ਼ਬਦਨ ਦਾ ਅਰਥ ਇੱਕ ਰੱਬ ਦੇ ਨਾਮ ਵਿੱਚ, ਉਹਦੇ ਹੁਕਮ ਵਿੱਚ, ਉਹਦੇ ਚਰਨਾਂ ਵਿੱਚ ਜੁੜਨਾ ਹੀ ਧਰਮ ਹੈ। ਤੇ ਜੇ ਉਹਨੂੰ ਮਨਫੀ ਕਰਕੇ ਤੂੰ ਕੋਈ ਵੀ ਆਪਣਾ ਕਰਮ ਕਾਂਡ ਕਰੀ ਜਾਂਦਾ, ਹਕੀਕਤ ਵਿੱਚ ਉਹ ਧਰਮ ਨਹੀਂ। ਸਰਬ ਸ਼ਬਦਨ, ਏਕ ਸ਼ਬਦਨ, ਜੇ ਕੋ ਜਾਣੈ ਭਿਉ, ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਹੈ। ਦੇਵ ਕਹਿੰਦੇ ਮੈਂ ਉਹਦਾ ਦਾਸ ਹਾਂ ਜਿਹਨੇ ਉਸ ਇੱਕ ਧਰਮ ਨੂੰ ਕਮਾ ਲਿਆ। ਫਿਰ ਉੱਥੇ ਸਵਾਲ ਖਲੋਤਾ ਹੈ ਵੀ ਉਹ ਇੱਕ ਧਰਮ ਕੀ ਹੈ, ਕਿਹੜਾ ਇੱਕ ਧਰਮ ਜਿਹਨੂੰ ਕਮਾਣਾ ਹੈ? ਸ਼ਲੋਕ ਸਹਿਜ ਕ੍ਰਿਤੀ ਵਿੱਚ ਇਸ ਕੀ ਬਚਨ ਪੜ੍ਹਨੇ, ਸੁਖਮਨੀ ਸਾਹਿਬ ਦੀ ਬਾਣੀ ਵਿੱਚ ਗੁਰੂ ਅਰਜੁਨ ਦੇਵ ਜੀ ਨੇ ਦੋ ਤੁਕਾਂ ਵਿੱਚ ਇਹਦਾ ਖੁਲਾਸਾ ਕੀਤਾ ਹੈ। ਕਹਿਣ ਲੱਗੇ ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰ। ਦੋ ਸ਼ਬਦ ਨੇ, ਕਹਿੰਦੇ ਸਾਰੀਆਂ ਗੱਲਾਂ ਵਿੱਚੋਂ, ਸਾਰੇ ਨੇਮਾਂ ਵਿੱਚੋਂ, ਸਾਰੇ ਧਰਮਾਂ ਵਿੱਚੋਂ ਜੋ ਸ੍ਰੇਸ਼ਟ ਧਰਮ ਹੈ ਉਹ ਦੋ ਬਚਨ ਨੇ। ਇੱਕ ਤਾਂ ਤੂੰ ਪਰਮਾਤਮਾ ਦੇ ਨਾਮ ਨੂੰ ਜਪੇ ਤੇ ਦੂਸਰਾ ਰੱਬ ਮੇਲ ਕਰੇ ਤੇਰੇ ਕਰਮ ਨਿਰਮਲ ਹੋਣ। ਇਹ ਨਹੀਂ ਕਿ ਨਾਮ ਜਪੇ ਤੇ ਕਰਮ ਨਲੀਨ ਹੋਣ। ਫਿਰ ਆਪਾਂ ਕਹਾਂਗੇ ਵੀ ਜਿਹੜੀ ਅਸੀਂ ਰਹਿਤ ਰੱਖਣੀ ਹੈ ਇਹਦਾ ਧਰਮ ਨਾਲ ਕੀ ਸੰਬੰਧ? ਤੇ ਮੈਂ ਕਈ ਵਾਰੀ ਅਰਜ਼ ਕਰਨਾ ਇਹਨਾਂ ਦੋ ਅੱਖਰਾਂ ਦੀ ਵਿਆਖਿਆ ਹੀ ਸਿੱਖੀ ਹੈ। ਹਰ ਕੋ ਨਾਮ ਜਪ, ਜੇ ਤੂੰ ਬਾਣੀ ਪੜ੍ਹਨਾ ਇਹ ਹਰ ਕੋ ਨਾਮ ਜਪ ਹੈ। ਜੇ ਤੂੰ ਇਕਾਂਤ ਵਿੱਚ ਬੈਠ ਕੇ ਪਰਮੇਸ਼ਵਰ ਦੀ ਇਬਾਦਤ ਕਰਨਾ ਇਹ ਹਰ ਕੋ ਨਾਮ ਜਪ ਹੈ। ਤੇ ਜਦੋਂ ਤੂੰ ਗੁਰੂ ਦੀ ਦੱਸੀ ਹੋਈ ਰਹਿਤ ਅਨੁਸਾਰ ਜ਼ਿੰਦਗੀ ਢਾਲਣਾ ਤੇ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਅਨੁਸਾਰ ਇਹ ਤੇਰੇ ਨਿਰਮਲ ਕਰਮ ਨੇ। ਰਹਿਤ ਹਾਸਲ ਵਿੱਚ ਨਿਰਮਲ ਕਰਮ ਕਮਾਣ ਦੀ ਇੱਕ ਜੁਗਤ ਹੈ। ਤੇ ਉਸ ਤੋਂ ਬਾਅਦ ਜਿਹੜੀ ਅਸੀਂ ਬੰਦਗੀ ਕਰਨੇ ਆ ਇਹ ਹਰ ਕੋ ਨਾਮ ਜਪ ਹੈ। ਸਾਹਿਬ ਕਹਿੰਦੇ ਸਭ ਤੋਂ ਵੱਡਾ ਧਰਮ ਇਹ ਵੇ ਹਰ ਕੋ ਨਾਮ ਜਪ ਨਿਰਮਲ ਕਰ। ਸੱਚੇ ਪਾਤਸ਼ਾਹ ਨੇ ਫਿਰ ਇਸ ਦੀ ਵਿਆਖਿਆ ਇਸ ਤੋਂ ਅੱਗੇ ਕੀਤੀ ਤੇ ਇੱਕ ਅਰਜ਼ ਕਰਾਂ, ਧਰਮ ਕੇਵਲ ਵਿਆਖਿਆ ਦਾ ਨਾਮ ਨਹੀਂ। ਹੁਣ ਮੈਂ ਕਥਾ ਕਰਕੇ ਪ੍ਰਮਾਣ ਦੇਈ ਜਾਵਾਂ, ਇਹਦਾ ਮਤਲਬ ਇਹ ਨਹੀਂ ਮੈਂ ਪ੍ਰਮਾਣ ਦੇਈ ਜਾਂਦਾ ਤੇ ਮੈਂ ਧਰਮੀ ਹੋ ਗਿਆ। ਧਰਮ ਦੀ ਵਿਆਖਿਆ ਕਰਨਾ ਕੇਵਲ ਧਰਮ ਨਹੀਂ, ਧਰਮ ਉੱਤੇ ਪੜ੍ਹ ਲੈਣਾ, ਸਟੱਡੀ ਕਰ ਲੈਣਾ ਧਰਮ ਨਹੀਂ। ਅਸਲ ਵਿੱਚ ਧਰਮ ਨੂੰ ਆਪਣੀ ਜ਼ਿੰਦਗੀ ਵਿੱਚ ਅਮਲੀ ਜਾਮਣਾ ਪਹਿਨਾ ਦੇਣਾ ਹੀ ਧਰਮ ਹੈ। ਬੜੀ ਸੋਹਣੀ ਇੱਕ ਗੱਲ ਸੱਜਣ ਨੇ ਕਹੀ, ਪੜ੍ਹ ਰਿਹਾ ਸਾਂ ਗੁਰਮੁਖ ਦੇ ਬਚਨ। ਕਹਿੰਦਾ ਪੁਰਾਤਨ ਸਮੇਂ ਬੱਚੇ ਆਸ਼ਰਮ ਵਿੱਚ ਪੜ੍ਹਨ ਜਾਂਦੇ ਸਨ, ਆਮ ਤੌਰ ਤੇ ਮਦਰਸੇ ਵਿੱਚ ਪੜ੍ਹਨਾ, ਗੁਰਕੁਲ ਵਿੱਚ ਪੜ੍ਹਨਾ ਜਾਂ ਆਸ਼ਰਮ ਵਿੱਚ ਪੜ੍ਹਨਾ। ਤੇ ਕੁਝ ਨੌਜਵਾਨਾਂ ਨੇ ਕਈ ਸਾਲ ਲਾਏ ਤੇ ਉਹਨਾਂ ਦੇ ਗੁਰੂ ਨੇ ਉਹਨਾਂ ਨੂੰ ਆਸ਼ਰਮ ਵਿੱਚ ਪੜ੍ਹਾਇਆ। ਮੇਰਾ ਖਿਆਲ ਹੈ ਵੀ ਇਸ ਘਟਨਾ ਨਾਲ, ਇਸ ਗਾਥਾ ਨਾਲ ਹੋਰ ਵੀ ਗੱਲ ਖੁੱਲ ਜਾਏਗੀ ਧਰਮ ਕੀ ਹੈ। ਕਹਿਣ ਲੱਗੇ ਕਈ ਸਾਲ ਉਸਤਾਦ ਨੇ ਆਪਣੇ ਚੇਲਿਆਂ ਨੂੰ ਪੜ੍ਹਾਇਆ, ਅਖੀਰ ਤੇ ਫਿਰ ਉਹਨੇ ਪ੍ਰੀਖਿਆ ਵਾਲਾ ਦਿਨ ਮੁਕਰਰ ਕਰ ਦਿੱਤਾ ਕਿ ਇਹਨਾਂ ਦਿਨਾਂ ਵਿੱਚ ਮੈਂ ਜੋ ਕੁਝ ਤੁਹਾਨੂੰ ਪੜ੍ਹਾਇਆ ਇਸ ਦੀ ਪ੍ਰੀਖਿਆ ਹੋਵੇਗੀ। ਵਿਦਿਆਰਥੀਆਂ ਨੇ, ਚੇਲਿਆਂ ਨੇ ਜੋ ਉਸਤਾਦ ਨੇ ਪੜ੍ਹਾਇਆ ਸੀ ਉਹ ਪ੍ਰੀਖਿਆ ਦੇ ਕੇ ਨਿਕਲ ਕੇ ਪਾਸ ਹੋ ਕੇ ਵਾਪਸ ਘਰਾਂ ਨੂੰ ਜਾਣ ਲੱਗੇ। ਜਦੋਂ ਇਹ ਘਰ ਨੂੰ ਤੁਰੇ ਜਾਂਦੇ ਨੇ ਤੇ ਇੱਕ ਨੇ ਗੱਲ ਕੀਤੀ, ਕਹਿੰਦਾ ਬਾਕੀ ਤਾਂ ਸਭ ਕੁਝ ਸਾਡੇ ਉਸਤਾਦ ਨੇ, ਸਾਡੇ ਟੀਚਰ ਨੇ ਜਾਂ ਸਾਡੇ ਗੁਰੂ ਨੇ ਸਾਨੂੰ ਪੜ੍ਹਾਇਆ ਤੇ ਪ੍ਰੀਖਿਆ ਵੀ ਲਈ। ਕਹਿਣ ਲੱਗੇ ਧਰਮ ਬਾਰੇ ਪੜ੍ਹਾਇਆ ਬੜਾ ਸੀ ਪਰ ਪ੍ਰੀਖਿਆ ਕੋਈ ਨੀ ਲਈ, ਧਰਮ ਦੀ ਪ੍ਰੀਖਿਆ ਕੋਈ ਨੀ ਲਈ। ਸਾਰੇ ਕਹਿਣ ਲੱਗੇ ਵਾਕਈ ਠੀਕ ਹੈ। ਉਹਨਾਂ ਨੇ ਸਮਾਜ, ਜੋ ਸਮਾਜਿਕ ਜੀਵਨ ਹੈ ਉਹਦੇ ਬਾਰੇ ਪੜ੍ਹਾਇਆ ਤੇ ਉਹਦੇ ਪ੍ਰਸ਼ਨ ਪੁੱਛੇ, ਰਾਜਨੀਤੀ ਬਾਰੇ ਜੋ ਪੜ੍ਹਾਇਆ ਉਹਦੇ ਪ੍ਰਸ਼ਨ ਪੁੱਛੇ ਅਸੀਂ ਉੱਤਰ ਦਿੱਤੇ, ਸਮਾਜਿਕ ਅਰਥ ਵਿਵਸਥਾ ਬਾਰੇ ਉਹਨਾਂ ਪੁੱਛਿਆ ਸੀ ਉਹਦੇ ਉੱਤਰ ਦਿੱਤੇ। ਪਰ ਕਹਿਣ ਲੱਗੇ ਹਕੀਕਤ ਵਿੱਚ ਉਹਨੇ ਧਰਮ ਦੀ ਗੱਲ ਤਾਂ ਬੜੀ ਪੜ੍ਹਾਈ ਪਰ ਪਰਚੇ ਵਿੱਚ ਕੋਈ ਸਵਾਲ ਧਰਮ ਦਾ ਆਇਆ ਹੀ ਨਹੀਂ। ਕਹਿਣ ਲੱਗੇ ਉਹਨੇ ਧਰਮ ਦੀ ਪ੍ਰੀਖਿਆ ਨਹੀਂ ਲਈ। ਕਹਿੰਦੇ ਚਲੋ ਜੋ ਕੁਝ ਹੈ ਠੀਕ ਹੈ, ਅਸੀਂ ਪਾਸ ਹੋ ਕੇ ਆ ਗਏ। ਇੰਨੀ ਗੱਲ ਇਹ ਕਰਦੇ ਜਾਂਦੇ ਨੇ ਤੇ ਰਸਤੇ ਵਿੱਚ ਕੀ ਦੇਖਦੇ ਨੇ ਕਿ ਤਿੱਖੇ ਕੰਦੇ ਜਿਹੜੇ ਨੇ ਉਹ ਰਾਹ ਵਿੱਚ ਖਿਲਰੇ। ਕਿਤਨਾ ਸਮਾਂ ਦੇਖਦੇ ਰਹੇ ਕਿ ਤਿੱਖੀਆਂ ਸੂਲਾਂ ਉਹਨਾਂ ਦੇ ਮੂੰਹ ਉੱਪਰ ਨੇ। ਜੇ ਕੋਈ ਪੈਰ ਰੱਖਦਾ ਤੇ ਉਸ ਪੈਰ ਨੂੰ ਉਸ ਜੁੱਤੀ ਦੇ ਤਲੇ ਨੂੰ ਵਿੰਨ ਕੇ ਪੈਰਾਂ ਦੇ ਤਲੀ ਵਿੱਚ ਉਹ ਕੰਡੇ ਧਾ ਸਕਦੇ। ਹੁਣ ਉਹ ਜਿਹੜੇ ਪੜ੍ਹ ਕੇ ਆਏ ਵਿਦਿਆਰਥੀ ਸਨ ਇੱਕ ਇੱਕ ਕਰਕੇ ਕਿਨਾਰਿਆਂ ਤੋਂ ਗੁਜ਼ਰਨ ਲੱਗੇ। ਉਹਨਾਂ ਕੰਡੇ ਨਹੀਂ ਚੁੱਕੇ, ਸਿਰਫ ਕੰਡਿਆਂ ਤੋਂ ਉੱਪਰੋਂ ਲੰਘ ਕੇ ਦੂਸਰੇ ਪਾਸਿਓ ਵਲ ਕੇ ਜਾਣ ਲੱਗੇ ਤੇ ਇੱਕ ਇਹਨਾਂ ਵਿੱਚ ਇਹੋ ਜਿਹਾ ਸੀ, ਉਹ ਜਿੱਥੋਂ ਕੰਡੇ ਸ਼ੁਰੂ ਹੋਏ ਤੇ ਉੱਥੇ ਬੈਠ ਗਿਆ। ਉਹਨੇ ਕੀ ਕੀਤਾ, ਇੱਕ ਇੱਕ ਕੰਡੇ ਨੂੰ ਹੱਥ ਨਾਲ ਚਿਣ ਲੱਗਾ ਤੇ ਇੱਕ ਉਹਦੇ ਕੋਲ ਪਾਤਰ ਸੀ, ਉਸ ਭਾਂਡੇ ਵਿੱਚ ਕੰਡੇ ਪਾਈ ਜਾਏ ਤੇ ਨਾਲ ਦੇ ਜਿਹੜੇ ਵਿਦਿਆਰਥੀ ਸਾਥੀ ਅਗਾਂਹ ਚਲੇ ਗਏ, ਆਵਾਜ਼ ਦੇ ਕੇ ਕਹਿਣ ਲੱਗੇ ਬਹਿ ਕਿਉਂ ਗਿਆ ਹੈ, ਕਹਿੰਦਾ ਰਸਤੇ ਵਿੱਚ ਕੰਡੇ ਨੇ। ਤੇ ਕਹਿਣ ਲੱਗੇ ਜਿਵੇਂ ਅਸੀਂ ਆਪਣਾ ਆਪ ਬਚਾ ਕੇ ਨਿਕਲ ਗਿਆ, ਤੂੰ ਵੀ ਬਚਾ ਕੇ ਨਿਕਲ ਜਾ, ਤੂੰ ਕੀ ਕਰਨ ਲੱਗਾ ਹੈ। ਕਹਿਣ ਲੱਗਾ ਮੈਂ ਯਤਨ ਕਰਾਂਗਾ ਵੀ ਇਹਨਾਂ ਕੰਡਿਆਂ ਨੂੰ ਚੁਣਾ। ਕਹਿਣ ਲੱਗੇ ਜਦੋਂ ਅਸੀਂ ਆਪਣੇ ਆਪ ਨੂੰ ਬਚਾ ਲਿਆ ਹੈ, ਹੁਣ ਤੂੰ ਆਪਣੇ ਆਪ ਨੂੰ ਬਚਾ ਕੇ ਨਿਕਲ, ਤੂੰ ਕਿਹਨਾਂ ਵਾਸਤੇ ਕੰਡੇ ਪਿਆ ਚੁਣੇ। ਕਹਿਣ ਲੱਗਾ ਆਪਣੇ ਆਪ ਨੂੰ ਤੇ ਬਚਾ ਕੇ ਨਿਕਲ ਜਾਂਗਾ, ਪਰ ਮੇਰਾ ਇਖਲਾਸ ਕਹਿੰਦਾ ਕਿ ਸਾਡੇ ਤੋਂ ਬਾਅਦ ਵੀ ਲੋਕਾਂ ਨੇ ਲੰਘਣੇ, ਇਹ ਸੋਹਣਾ ਲੋਕਾਂ ਦੇ ਪੈਰਾਂ ਨੂੰ ਚੁੱਭ ਕੇ ਦੁੱਖ ਨਾ ਦੇਣ, ਮੈਂ ਆਉਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੀ ਰਾਹ ਪਿਆ ਸਾਫ ਕਰਨਾ। ਤੇ ਅਗਲੇ ਨੇ ਕਿਹਾ, ਕਹਿਣ ਲੱਗਾ ਕਿੰਨੇ ਕੁ ਚੁਗਲੇਗਾ, ਕੰਡੇ ਇੰਨੇ ਖਿਲਰੇ ਨੇ, ਹਨੇਰਾ ਪੈਂਦਾ ਪਿਆ, ਜਿਤਨੇ ਉਹਦੇ ਕੋਲੋਂ ਚੁਗੇਗਾ ਉਹਨੂੰ ਤੂੰ ਉਹਨੇ ਭਾਂਡੇ ਵਿੱਚ ਚੁੱਕ ਕੇ ਪਾ ਲੈ ਤੇ ਬਾਕੀ ਸਾਥੀ। ਕਹਿਣ ਲੱਗੇ ਚੱਲ ਚੱਲੀਏ, ਹੁਣ ਇੱਥੇ ਕੀ ਕਰਨਾ, ਰਾਤ ਪੈ ਗਈ, ਕੰਡੇ ਦਿਸਦੇ ਨੇ। ਕਹਿਣ ਲੱਗਾ ਮੈਂ ਸਾਰੀ ਰਾਤ ਇੱਥੇ ਬੈਠਾਂਗਾ ਤੇ ਬੈਠ ਕੇ ਕਰੇਗਾ ਕੀ, ਕਹਿੰਦਾ ਮੈਂ ਲੰਘਣ ਵਾਲਿਆਂ ਨੂੰ ਸੁਚੇਤ ਕਰਾਂਗਾ ਵੀ ਲੋਕੋ ਧਿਆਨ ਨਾਲ ਇਸ ਰਸਤੇ ਤੋਂ ਨਾ ਲੰਘਿਓ, ਥੋੜਾ ਜਿਹਾ ਵਲ ਪਾ ਕੇ ਲੰਘ ਜਾਓ, ਸਵੇਰੇ ਚਾਨਣ ਹੋਵੇਗਾ ਤੇ ਜਿਹੜੇ ਖਿਲਰੇ ਕੰਡੇ ਨੇ ਮੈਂ ਫਿਰ ਇਹਨਾਂ ਨੂੰ ਹੱਥਾਂ ਨਾਲ ਚੁੱਕ ਕੇ ਭਾਂਡੇ ਵਿੱਚ ਪਾ ਕੇ ਯਤਨ ਕਰਾਂਗਾ ਇਹ ਰਸਤੇ ਨੂੰ ਸਾਫ਼ ਕਰ ਦੇ। ਉਹ ਜਿਹੜੇ ਨਾਲ ਦੇ ਸਾਥੀ ਕਹਿਣ ਲੱਗੇ ਇੰਨੇ ਸਾਲ ਪੜਿਆ ਰਿਹਾ ਫਿਰ ਮੂਰਖ, ਬੈਠਾ ਰਹੋ ਰਾਤ ਅਸੀਂ ਘਰਾਂ ਨੂੰ ਚੱਲੇ ਹਾਂ। ਜਦੋਂ ਉਹ ਇੰਨੇ ਸ਼ਬਦ ਕਹਿ ਰਹੇ ਸਨ ਕਿ ਤੂੰ ਮੂਰਖ ਅਸੀਂ ਘਰਾਂ ਨੂੰ ਚੱਲੇ ਹਾਂ, ਤੇ ਇੱਕੋ ਦਮ ਇੱਕ ਗਰਜਵੀ ਪਿੱਛੋਂ ਆਵਾਜ਼ ਆਈ ਠਹਿਰੋ, ਸਾਰੇ ਰੋਕੇ, ਫਿਰ ਆਵਾਜ਼ ਆਈ ਠਹਿਰੋ ਮੇਰੇ ਵੱਲ ਦੇਖੋ। ਜਦੋਂ ਉਸ ਆਵਾਜ਼ ਵੱਲ ਦੇਖਿਆ ਤੇ ਹੋਰ ਕੋਈ ਨਹੀਂ ਸੀ, ਉਹਨਾਂ ਦਾ ਉਸਤਾਦ ਸੀ ਜਿਹਨੇ ਕਈ ਸਾਲ ਇਹਨਾਂ ਬੱਚਿਆਂ ਨੂੰ ਪੜ੍ਹਾਇਆ ਸੀ। ਉਹ ਉੱਥੇ ਆ ਪਹੁੰਚਿਆ, ਉਹਨੇ ਇੱਕ ਗੱਲ ਕੀ, ਕਹਿੰਦਾ ਬੇਟਾ ਕਿ ਤੁਸੀਂ ਪ੍ਰੀਖਿਆ ਦੇ ਕੇ ਰਸਤੇ ਵਿੱਚ ਇਹ ਸੋਚਦੇ ਜਾ ਰਹੇ ਸੀ ਕਿ ਸਾਡੇ ਉਸਤਾਦ ਨੇ ਧਰਮ ਦੇ ਸੰਬੰਧੀ ਸਵਾਲ ਕੋਈ ਨਹੀਂ ਕੀਤੇ। ਕਹਿਣ ਲੱਗਾ ਬੇਟਾ ਹਕੀਕਤ ਵੇ ਧਰਮ ਦੇ ਸਵਾਲ ਨਹੀਂ ਕੀਤੇ ਜਾਂਦੇ, ਧਰਮ ਨੂੰ ਕੇਵਲ ਕਮਾਇਆ ਜਾਂਦਾ। ਧਿਆਨ ਦਿਆ ਜੀ ਗੱਲ ਬਿਲਕੁਲ ਛੋਟੀ ਹੈ ਤੇ ਅਸ ਬੜੇ ਵੱਡੇ ਲੈ ਕੇ ਬੈਠੀ। ਬੇਟਾ ਧਰਮ ਨੂੰ ਕਮਾਇਆ ਜਾਂਦਾ ਹੈ, ਤੁਸੀਂ ਇੰਨੇ ਸਾਲ ਲਾ ਕੇ ਆ ਰਸਤੇ ਵਿੱਚ ਜਿਹੜੇ ਕੰਡੇ ਸਨ ਇਹ ਮੈਂ ਖਿਲਾਰੇ ਸਨ, ਮੈਂ ਦੇਖਣਾ ਚਾਹੁੰਦਾ ਸਾਂ ਤੁਸੀਂ ਧਰਮ ਕਿੰਨਾ ਕੁ ਕਮਾਇਆ। ਕਹਿਣ ਲੱਗੇ ਦੇਖੋ ਕੰਡੇ ਤਾਂ ਆਏ ਉਸਤਾਦ ਜੀ, ਟੀਚਰ ਜੀ, ਗੁਰੂ ਜੀ, ਅਸੀਂ ਆਪਣੇ ਆਪ ਨੂੰ ਬਚਾ ਕੇ ਨਿਕਲ ਗਏ। ਕਹਿਣ ਲੱਗੇ ਜਿਹੜਾ ਆਪਣਾ ਆਪ ਬਚਾ ਕੇ ਨਿਕਲ ਜਾਏ ਉਹ ਰਾਜਨੇਤਾ ਹੁੰਦਾ ਤੇ ਜਿਹੜਾ ਉੱਥੇ ਖਲੋ ਕੇ ਕੰਡੇ ਚੁਣ ਲੱਗਦਾ ਉਹ ਧਰਮੀ ਹੁੰਦਾ। ਧਿਆਨ ਦਿਆ ਜੀ, ਆਪਣੇ ਆਪ ਨੂੰ ਬਚਾ ਲੈਣਾ, ਕੋਈ ਮੁਸੀਬਤ ਆਵੇ ਆਪਣਾ ਘਰ ਬਚਾਈਏ, ਮੇਰੇ ਬੱਚੇ ਬਚ ਜਾਣ, ਮੇਰਾ ਪਰਿਵਾਰ ਬਚ ਜਾਏ। ਉਹ ਹੁੰਦਾ ਕੇਵਲ ਰਾਜਨੀਤੀ ਖੇਡਣੀ, ਪਰ ਪਿਆਰਿਓ ਮੁਸੀਬਤ ਆਪ ਹੈ ਆਪਣਾ ਸਿਰ ਡਾਹ ਕੇ ਦੂਜੇ ਨੂੰ ਬਤਾ ਦੇਣਾ, ਇਹ ਹੁੰਦਾ ਧਰਮ ਨੂੰ ਕਮਾਉਣਾ। ਮੇਰੇ ਸਾਹਿਬ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਆਪ ਪੜ੍ਹਦੇ, ਮੈਂ ਛੋਟੀ ਜਿਹੀ ਘਟਨਾ ਆਪ ਨਾਲ ਸਾਂਝੀ ਕੀਤੀ। ਉੱਥੇ ਸਤਿਗੁਰੂ ਗੁਰੂ ਕਲਗੀਧਰ ਜੀ ਨੇ ਜਿਹੜੇ ਸ਼ਬਦ ਵਰਤੇ ਨੇ, ਕਹਿਣ ਲੱਗੇ ਧਰਮ ਖੇਤ ਸਾਕਾ ਜਗਤੀਆ, ਕਿ ਸਤਿਗੁਰੂ ਆਪਣੇ ਆਪ ਨੂੰ ਬਚਾ ਕੇ ਨਿਕਲ ਨਹੀਂ ਸਕਦੇ। ਹੁਣ ਦੇਖੋ ਉਹ ਕੰਡੇ ਖਿਲਰੇ ਨੇ, ਉਸ ਵਿਦਿਆਰਥੀ ਨੂੰ ਪਤਾ ਹੈ ਕਿ ਮੈਂ ਵੀ ਇਹਨਾਂ ਦੀ ਤਰ੍ਹਾਂ ਆਪਣੇ ਆਪ ਨੂੰ ਬਚਾ ਕੇ ਦੂਜੇ ਪਾਸਿਓ ਨਿਕਲ ਸਕਣਾ, ਪਰ ਉਹ ਰਸਤੇ ਵਿੱਚ ਬੈਠ ਗਿਆ। ਕਹਿੰਦਾ ਮੈਂ ਕੰਡੇ ਕਿੰਨੇ ਨੇ ਗੁਰੂ ਕੇ ਸਿੱਖੋ। ਉਸ ਵੇਲੇ ਪਤਾ ਨੀ ਕਿੰਨੇ ਕੁ ਲੋਕ ਸਨ, ਪਰਮਾਤਮਾ ਆਪਣੇ ਆਪ ਨੂੰ ਸੰਤ ਮਹਾਂਪੁਰਸ਼ ਕਹਾਂਦੇ, ਧਾਰਮਿਕ ਕਹਾਂਦੇ, ਸੱਚ ਜਾਣੋ ਉਹ ਕੰਡਿਆਂ ਨੂੰ ਚੁਣ ਦੀ ਬਜਾਏ ਉਹ ਵਲ ਪਾ ਕੇ ਨਿਕਲ ਗਏ। ਪਰ ਮੇਰੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਆਪਣਾ ਬਚਾ ਨਹੀਂ, ਦੂਜੇ ਦੇ ਬਚਾ ਦੇ ਲਈ ਆਪਣਾ ਸੀਸ ਜਿਹੜਾ ਉਹ ਚਾਂਦਨੀ ਚੌਂਕ ਵੀ ਦੇ ਦਿੱਤਾ। ਇਹ ਹੈ ਧਰਮ ਦੇ ਲੱਛਣ। ਰਾਜਨੀਤੀ ਆਪਣਾ ਆਪ ਬਚਾਉਂਦੀ ਏ, ਲੋਕਾਂ ਦੇ ਸਿਰ ਕਟਵਾਉਂਦੀ ਏ, ਪਰ ਧਰਮ ਜਿਹੜਾ ਲੋਕਾਂ ਦੇ ਸਿਰ ਬਚਾਉਂਦਾ ਤੇ ਆਪਣਾ ਸਿਰ ਕਟਵਾ ਦਿੰਦਾ। ਸਤਿਗੁਰੂ ਨੇ ਬਾਣੀ ਵਿੱਚ ਕਹਿਣ ਲੱਗੇ ਧਰਮ ਖੇਤ ਸਾਕਾ ਜਿਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ। ਆਪਣਾ ਧਰਮ ਖੇਤ ਸਾਕਾ ਕੀਤਾ ਹੈ। ਮੇਰੇ ਕਿਰਪਾਲੂ ਦਾਤਾ ਜੀ ਕਹਿ ਰਹੇ ਨੇ ਕਿ ਧਰਮ ਅਸਲ ਵਿੱਚ ਕਮਾਣ ਵਾਲੀ ਚੀਜ਼ ਹੈ। ਜੇ ਤੈਨੂੰ ਰੱਬ ਨੇ ਧਰਮੀ ਬਣਾਇਆ ਤੂੰ ਦੇਖ ਕੇ ਕੰਡੇ ਵੀ ਖਿਲਰੇ ਨੇ ਆਪਣਾ ਆਪਣਾ ਬਚਾਉਣ ਧਰਮੀ ਦਾ ਮਤਲਬ ਹੈ ਕਿ ਉਹਨਾਂ ਕੰਡਿਆਂ ਨੂੰ ਚਿਣ ਕੇ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਵੀ ਮਾਰਗ ਬਣਾ ਜਾਵੇ। ਹਜ਼ੂਰ ਕਿਰਪਾਲੂ ਜੀ ਨੇ ਅੰਮ੍ਰਿਤ ਬਾਣੀ ਵੱਲ ਫਿਰ ਆਉਣਾ ਕਿ ਧਰਮ ਦੀ ਪਰਿਭਾਸ਼ਾ ਬੜੇ ਪਿਆਰੇ ਸ਼ਬਦਾਂ ਵਿੱਚ ਦਿੱਤੀ ਹੈ। ਮੈਂ ਫਿਰ ਪ੍ਰਮਾਣ ਜਿਹੜੇ ਲਾਏ ਨੇ ਦੁਹਰਾ ਦੇਣਾ। ਇੱਕ ਬਚਨ ਸੀ ਪੜਿਆ ਧੌਲ ਧਰਮ ਦਇਆ ਕਾ ਪੂਤ, ਦੂਜਾ ਅਸੀਂ ਬਚਨ ਪੜਿਆ ਰਾਤੀ ਰੁੱਤੀ ਫਿੱਤੀ ਵਾਰ, ਇਸ ਵਿੱਚ ਧਰਤੀ ਥਾਪ ਰੱਖੀ ਧਰਮ ਸ਼ਾਹ। ਤੀਜਾ ਬਚਨ ਅਸੀਂ ਪੜਿਆ ਕਿ ਸਰਬ ਸ਼ਬਦੰਗ ਏਕ ਸ਼ਬਦੰਗ ਜੇ ਕੋ ਜਾਣੈ ਭਿਓ, ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ। ਚੌਥਾ ਬਚਨ ਅਸੀਂ ਹਜ਼ੂਰ ਦਾ ਪੜਿਆ ਹੈ ਅੰਮ੍ਰਿਤ ਬਾਣੀ ਵਿੱਚੋਂ, ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਹਜ਼ੂਰ ਗੁਰੂ ਅਰਜੁਨ ਦੇਵ ਕਿਰਪਾਲੂ ਜੀ ਨੇ ਧਰਮ ਦੀ ਵਿਆਖਿਆ ਸ਼ਲੋਕ ਸਹਿਸਕ੍ਰਿਤੀ ਦੇ ਅੰਦਰ ਬੜੇ ਸੁਖੈਨ ਤਰੀਕੇ ਨਾਲ ਸਾਨੂੰ ਸਮਝਾਈ। ਹਜ਼ੂਰ ਦਾ ਅੰਮ੍ਰਿਤ ਬਚਨ ਹੁੰਦਾ ਹੈ, ਆਉਂਦਾ ਹੈ ਮੈਂ ਬਿਲੰਬ ਧਰਮੰਗ, ਧਰਮ ਨੂੰ ਕਮਾਉਂਦਿਆਂ ਕਦੀ ਵੀ ਦੇਰੀ ਨਾ ਕਰ। ਬਿਲੰਬ ਪਾਪੰਗ, ਜੇ ਤੂੰ ਦੇਰੀ ਕਰਨੀ ਚਾਹੁੰਦਾ ਤੇ ਪਾਪ ਨੂੰ ਕਮਾਉਂਦਿਆਂ ਦੇਰੀ ਕਰ, ਧਰਮ ਨੂੰ ਕਮਾਉਂਦਿਆਂ ਦੇਰੀ ਨਹੀਂ। ਇਹ ਸੱਚੇ ਪਾਤਸ਼ਾਹ ਧਰਮ ਕੀ ਹੈ? ਕਿਰਪਾਲੂ ਦਾਤਾ ਜੀ ਮਿਹਰ ਕਰਦੇ ਨੇ, ਮੈਂ ਬਿਲੰਬ ਧਰਮੰਗ ਬਿਲੰਬ ਪਾਪੰਗ, ਧਰਮ ਏਵੇ ਦਿਰੜੰਤ ਨਾਮੰਗ ਤਜੰਤ ਲੋਭੰਗ ਸ਼ਰਨ ਸੰਤੰਗ ਕਿਲ ਵਿਖਨਾਸੰਗ ਪਰ ਪ੍ਰਾਪਤੰਗ ਧਰਮ ਲੱਖਿਆ ਨੇ। ਸਾਹਿਬ ਕਹਿੰਦੇ ਨੇ ਅਸਲ ਵਿੱਚ ਇਹ ਧਰਮ ਦੇ ਲਕਸ਼ਣ ਨੇ। ਕਿਹੜੇ ਲਕਸ਼ਣ? ਦਿਰੜੰਤ ਨਾਮੰਗ, ਜਿਸ ਬੰਦੇ ਨੇ ਇੱਕ ਪਰਮਾਤਮਾ ਦੇ ਨਾਮ ਨੂੰ ਦ੍ਰਿੜ ਕੀਤਾ ਹੈ। ਜੇ ਆਪਾਂ ਕਹੀ ਜੀ ਫਲਾਣਾ ਬੰਦਾ ਧਰਮੀ ਹੈ, ਪਿਆਰਿਓ ਅੰਦਰ ਉਹਦੇ ਨਾਮ ਨਹੀਂ, ਨਾਮ ਤੋਂ ਬਿਨਾਂ ਧਰਮ ਨਹੀਂ ਪ੍ਰਪੱਕ ਰਹਿ ਸਕਦਾ। ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੇ ਧਰਮ ਦੀ ਗੱਲ ਕਰਦਿਆਂ ਗੁਰੂ ਅਰਜੁਨ ਦੇਵ ਜੀ ਨੇ ਬਚਨ ਕਿਹਾ, ਕਹਿਣ ਲੱਗੇ ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ, ਇੱਕ ਨਾਮ ਧਰਮ ਪ੍ਰਗਟ ਸ਼ਕਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ। ਇੱਕ ਨਾਮ ਧਰਮ, ਇੱਕ ਪਰਮਾਤਮਾ ਦੇ ਚਰਨਾਂ ਵੀ ਜੁੜਨ ਵਾਲੀ ਜੇ ਖੇਡ ਹੈ ਤਾਂ ਤੇਰੇ ਕੋਲ ਧਰਮ ਹੈ। ਦਿੜੰਤ ਨਾਮੰਗ, ਨਾਮ ਨੂੰ ਦ੍ਰਿੜ ਕਰ ਲੈ। ਤਜੰਤ ਲੋਭੰਗ, ਅੰਦਰ ਦੇ ਲਾਲਚ ਨੂੰ ਤਿਆਗ ਦੇ। ਸ਼ਰਨ ਸੰਤੰਗ, ਰੱਬ ਦੇ ਪਿਆਰਿਆਂ ਦੀ ਸ਼ਰਨ ਵਿੱਚ ਪਿਆਰ ਹੈ। ਕਹਿਣ ਲੱਗੇ ਕਿਲ ਵਿਖਨਾਸ਼ਨ ਪ੍ਰਾਪਤੰਗ ਧਰਮ ਲੱਖਣ, ਕਹਿੰਦੇ ਅਸਲ ਵਿੱਚ ਇਹ ਧਰਮ ਦੇ ਲੱਛਣ ਨੇ। ਪ੍ਰਾਪਤ ਉਹਨੂੰ ਹੁੰਦੇ ਨੇ ਜਿਹਦੇ ਉੱਤੇ ਪਰਮਾਤਮਾ ਮੇਰ ਦੀ ਨਜ਼ਰ ਕਰਦੇ। ਮੇਰੇ ਕਹਿਣ ਤੋਂ ਮੁਰਾਦ ਕਿ ਜਿਸ ਬੰਦੇ ਨੇ ਨਾਮ ਨੂੰ ਦ੍ਰਿੜ ਕਰ ਲਿਆ, ਸਾਹਿਬ ਕਹਿੰਦੇ ਫਿਰ ਅਸਲੀ ਧਰਮੀ ਉਹ ਤਾਂ ਹੈ ਜੇ ਉਹਦੇ ਅੰਦਰੋਂ ਦੋਖ ਵੀ ਚਲੇ ਜਾਣ, ਜੇ ਉਹਦੇ ਅੰਦਰੋਂ ਗੁਨਾਹ ਵੀ ਚਲੇ ਜਾਣ, ਜੇ ਉਹਦੇ ਅੰਦਰੋਂ ਔਗਣ ਵੀ ਚਲੇ ਜਾਣ, ਤੇ ਜੇ ਪਿਆਰਿਓ ਅੰਦਰ ਉਸੇ ਤਰ੍ਹਾਂ ਵਕਾਰਾਂ ਦੀ ਹਨੇਰੀ ਚੱਲਦੀ ਏ, ਖਿਮਾ ਕਰਿਓ ਧਰਮੀ ਨਹੀਂ। ਸੱਚੇ ਪਾਤਸ਼ਾਹ ਮੇਰ ਕਰਦੇ ਨੇ, ਕਹਿੰਦੇ ਜਿਹਨੇ ਧਰਮ ਨੂੰ ਕਮਾਇਆ ਉਹਦੇ ਅੰਦਰੋਂ ਦੋਖ ਚਲੇ ਗਏ ਤੇ ਇਹ ਦੋਖ ਸਾਨੂੰ ਟਿਕਣ ਵੀ ਨਹੀਂ ਦਿੰਦੇ। ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚੋਂ ਮੈਂ ਅਰਜ਼ ਕਰਨੀ ਚਾਹੁੰਦਾ ਕਿ ਜਿਨ੍ਹਾਂ ਨੇ ਆਪਣੇ ਅੰਦਰ ਨੂੰ ਦੋਖਾਂ ਤੋਂ ਬਚਾ ਲਿਆ, ਕਿਉਂਕਿ ਇਸ ਨੂੰ ਆਪਣੀ ਜ਼ਿੰਦਗੀ ਨੂੰ ਦੋਖ ਤੋਂ ਬਚਾ ਲੈਣਾ, ਆਪਣੇ ਅੰਦਰ ਨੂੰ ਵਕਾਰਾਂ ਦੀਆਂ ਲਹਿਰਾਂ ਤੋਂ ਬਚਾ ਲੈਣਾ, ਵਕਾਰਾਂ ਦੀ ਦੁਫੇੜ ਤੋਂ ਬਚਾ ਲੈਣਾ, ਇਹ ਤਾਂ ਸਹੀ ਧਰਮੀ ਬੰਦੇ ਦੇ ਲਕਸ਼ਣ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚ ਹਜ਼ੂਰ ਕਹਿੰਦੇ ਨੇ ਇਹਨਾਂ ਨੇ ਬਖਸ਼ਿਆ ਕਿਸੇ ਨੂੰ ਵੀ ਨਹੀਂ। ਭਾਵੇਂ ਅਸੀਂ ਜਿਤਨਾ ਮਰਜ਼ੀ ਕਹੀ ਜਾਈਏ ਕਿ ਮੇਰਾ ਅੰਦਰ ਬਿਲਕੁਲ ਨਿਰਮਲ ਹੈ, ਵਾਹਿਗੁਰੂ ਮੇਰ ਕਰੇ ਕੋਈ ਇੱਕ ਅਦਾ। ਬਾਬਾ ਜੀ ਨੇ ਜਿਹੜੇ ਸ਼ਬਦ ਬਾਣੀ ਵਿੱਚ ਵਰਤੇ ਨੇ, ਜਨ ਨਾਨਕ ਕੋਟਨ ਮੈਂ ਕੋਊ, ਕਰੋੜਾਂ ਵਿੱਚੋਂ ਕੋਈ, ਉਹ ਹਕੀਕਤ ਸਾਡੇ ਅੰਦਰ ਨੂੰ ਬਿਆਨ ਕੀਤਾ। ਆਪਾਂ ਪਰਦਾ ਪਾਈ ਦੀਏ, ਨਹੀਂ ਜੀ ਆਪਣੇ ਅੰਦਰ ਕੋਈ ਵਿਕਾਰ ਨਹੀਂ, ਕੋਈ ਮੈਲ ਨਹੀਂ। ਸੱਚੇ ਪਾਤਸ਼ਾਹ ਕਹਿੰਦੇ ਨੇ ਨਹੀਂ ਪਿਆਰਿਆ, ਇੱਥੇ ਹਜ਼ੂਰ ਕਹਿੰਦੇ ਨੇ ਮੈਂ ਵਿਦਵਾਨ ਵੀ ਦੇਖੇ ਨਹੀਂ ਜਿਨ੍ਹਾਂ ਦੇ ਹੱਥ ਵਿੱਚ 6 ਸ਼ਾਸਤਰ ਨੇ, ਜ਼ਬਾਨੀ 6 ਸ਼ਾਸਤਰ ਕੰਠ ਕਰੀ ਬੈਠੇ ਨੇ। ਧਰਮ ਦਾ ਉਹਨਾਂ ਕੋਲ ਗਿਆਨ ਬੜਾ ਹੈ, ਪਰ ਗੁਰੂ ਅਰਜੁਨ ਸਾਹਿਬ ਕਹਿੰਦੇ ਸੱਚ ਜਾਣੀ ਅੰਦਰ ਦੇ ਦੋਖ ਉਹਨਾਂ ਅੰਦਰ ਵੀ ਭਾਰੂ। ਸਾਹਿਬ ਕਹਿੰਦੇ ਨੇ ਮੈਂ ਉਹ ਮਰਦ ਬੰਦੇ ਦੇਖੇ ਨੇ ਜਿਹੜੇ ਰਣ ਤੱਤੇ ਦੇ ਵਿੱਚ ਜੰਗ ਜਿੱਤ ਕੇ ਆਏ ਨੇ, ਪਰ ਜਦੋਂ ਅੰਦਰ ਝਾਤੀ ਮਾਰੀ ਦੀ ਤੇ ਅੰਦਰ ਦੇ ਵਕਾਰਾਂ ਤੋਂ ਜੀਵਨ ਦੀ ਬਾਜ਼ੀ ਹਾਰ ਜਾਂਦੇ। ਕਹਿੰਦੇ ਨੇ ਮੈਂ ਉਹ ਬੰਦੇ ਦੇਖੇ ਨੇ ਜਿਹੜੇ ਸਰੀਰਕ ਤੌਰ ਤੇ ਸੋਹਣੇ ਨੇ, ਸੁਹਾਪਣ ਵਾਲੇ ਨੇ, ਜਿਨ੍ਹਾਂ ਨੂੰ ਲੋਕ ਹਰ ਥਾਂ ਤੇ ਅਦਰ ਦਿੰਦੇ ਨੇ, ਪਰ ਅੰਦਰੋਂ 5 ਦੋਖ ਜਿਹੜੇ ਨੇ ਉਹਨਾਂ ਨੂੰ ਠੋਠੇ ਕਰੀ ਬੈਠੇ। ਹਜ਼ੂਰ ਦਾ ਬਚਨ ਹੈ 4 ਵਰਨ ਚੌਂ ਕੇ ਮਰਦਨ, चार वर्ण खत्री ब्राह्मण शूद वैश ते चारां दे जिहड़े मर्द बंदे ने चार वर्ण चौहां के मर्दन खत दर्शन कर तली रे जिन्हां ने छे शास्त्र अपनी खत दी तली ते रखे प्यारियो की उन्हां दे अंदर काम दी अग नहीं भटकदी कि उन्हां दे अंदर क्रोध दी अग नहीं भटकदी कि उन्हां दे अंदर लोभ दी अग नहीं भटकदी भटकदी हजूर ने कहा कहन लगे चार वर्ण चौहां के मर्दन खत दर्शन कर तली ले सुंदर सुगर स्वरूप छिया सियाने पंचो हीमो छली रे हजूर कहन लगे प्यारिया जिन मिल मारे पंच सूर वीर ऐसो कौन बली रे जिन पंच मार बिदार गुदारे सो पूरा है कली रे असल विच इस घोर कलयुग विच ओ पूरा है जिसने अपने पंज जेड़े दोख ने इन्हां नूं खत्म कीता है हुण ओ केड़ा काया ओ दोख पता है असि भावें नूं समझदे नहीं कि चलो जे तां आम गल है कारण इह वे ना अपना शरीर सिर्फ ऐस वक्ती जीवन नूं सब कुछ समझी बैठा है मैं कई दिनों तो अर्ज करना पिया इस जीवन तो अगे भी कुछ है पर साडा एक सुभा है कि एक जग मिठा ते अगा किन्ने दिखा भी आ जरा भोगो अगा किन्ने दिखा बाबर वर्गा खोद भर के दारू दे बाबर वो जदों भर के प्याले पींदा कहिंदा बाबर बस मौजा मान ऐश कर इस जीवन परत के इस संसार परत के लभना नहीं जो कुछ है बस आ कुछ ही है नहीं गुरमत ने कहा नहीं ए असल विच तैनू मिलिया है कि इस तरह ही सफर करके तू किसी होर टिकाने के भी पहुंचना है साहब कृपालू जी ने अमृत बाणी विच कहा जेड़े अंदर दे दोख ने एक कभी किसी बंदे नू बख्श दे नहीं पाए विद्वान होवे पहलवान होवे सूरमा होवे भावे संत मंत कोई होवे कोई करोड़ा विचो एक अद्धा जेड़ा अंदर दे दोख तो बचे तो वह बचेगा कि बाबा जी ने प्रेरणा दिती बाणी विच बंदा किसी तरीके नाल बच जाए उन्होंने उदाहरण दित्तियां भी देखो भाई गुरदास दे बच्चे ने गज मृग मीन पतंग अल इकत इकत रोज रोग पचंदे मानस देई पंच रोग पंजे दूत कसूत करंदे आसा मनसा बैनी खरक शोग दो रोग बधंदे मनमुख पंग दूजे पाए लग पंबल भूसे खाए पुआंदे कहन लगे सतगुर सच्चा पातशाह गुरमुख गाड़ी राह चलंदे हुण उत्थे देखो शब्द जेड़े वरते ने गज हाथी नु सिर्फ एक दोख है स्पर्श दा उनु रोग है पांच दोख ने ना जिन्हां नु असीं पांच गुण कहने आ मैं पिछली वारी भी शायद अर्ज कीती सी जदों बंदा इन्हां नु हद तो टप के केवल रसिया बन जांदा है उदों इह पांच दोख बन जांदे स्पर्श एक रब दी दित्ती हुई कीमती दात है इस विषय नु थोड़ा जिहा सूक्ष्मता ही ना समझियो इह दोख किवें बनदे स्पर्श एक रब दी दित्ती दात है कई बारी तुसी देखदे हो कई सज्जन ऐसे ने जिन्हां नू कई बारी झटका लगे किते एक्सीडेंट विच ते उन्हां दी रीढ़ दी हड्डी विचों सूक्ष्म जी नाड़ी दब जाए ते थले वाला धड़ जिहड़ा ओह अपने आप खलो जांदा है हुण उस बंदे दे तन नू भावें तुसी सूई विच बहो दे पैरां दीआं तलीआं विच उहनूं पता नहीं लगदा ओहनूं भावें कोई खिंचे भावें हथ पाए भावें ओहनूं कोई तिखी चीज नाल कट्टण दा यतन करे ओहनूं पता नहीं लगदा असल विच उस वेले पता लगदा है भी स्पर्श एक रब ने बड़ी वड्डी दात दित्ती है जदों बंदे दी स्पर्श वाली ताकत कायम है उदों छोटी जी कीड़ी किते पैर ते चले ते मन नूं पता लग जांदा मेरे शरीर दे उत्ते कोई हरकत हो रही है स्पर्श एक रब दा दित्ता होया गुण है पर उस स्पर्श गुण नूं जदों हाथी ने दोख बना लिया ते इन्ना वड्डा ताकत वाला हाथी सिर्फ एक काल भूत की हस्तनी कागज की बनी हुई हस्तनी पिछे दौड़दा इस स्पर्श की रस नू लै पूरिया कर ली एडा वड्डा ताकत वाला जानवर सारी जिंदगी बंदे दे कुंडे थले उहदे हुक्म नू मानदा सिर्फ एक दोख है सर सच्चे पातशाह कहन लगे मिर्ग वल झाती मार सुनना रब ने एक ताकत दिती है ते गुरु ग्रंथ साहिब च तां बाबा जी सुन दी गल करदे आ कहिंदे ने इह सरवण मेरिओ सच है सुनने नू पुछाए पर इन्हां कन्नां दी दुरवरतों कीती मिर्ग ने शिकारी आया क्योंकि उदाहरणां बड़ियां पुरातन ने कई बारी आपां सोचने भी आ कि बाणी विच बड़ियां पुरानियां उदाहरणां नूं हो सकदा इत्थों दे जनपल जिहड़े नूं समझ ना पए मैं कोई इत्थे अर्ज कीती सी हुण जिहड़े साडे लोक उत्थे पंजाब विच भी रहिंदे ने शहरां विच ਕਈ ਬਾਣੀ ਦੀਆਂ ਐਸੀਆਂ ਉਦਾਹਰਨ ਨੇ ਜਿਹੜੀਆਂ ਪੇਂਡੂ ਬੰਦਿਆਂ ਨੂੰ ਸਮਝ ਨਹੀਂ ਪੈਂਦੀਆਂ, ਪੇਂਡੂ ਬੰਦਿਆਂ ਨੂੰ ਸਮਝਣੇ ਸ਼ਾਇਦ ਨਹੀਂ ਪਏਗੀ। ਹੁਣ ਜਿਵੇਂ ਅਸੀਂ ਬਾਣੀ ਵਿੱਚ ਰਾਤ ਇੱਕ ਪ੍ਰਮਾਣ ਦਿੱਤਾ ਸੀ ਕਿ ਛੁੱਟੈ ਤਿਲ ਗੁਆੜ ਜਿਉਂ, ਹੁਣ ਗੁਆੜ ਤਿਲ ਕੌਣ ਜਾਣੇਗਾ, ਇਹ ਆਮ ਬੰਦੇ ਨੂੰ ਪਤਾ ਨਹੀਂ, ਪਰ ਜ਼ਿਮੀਂਦਾਰਾ ਕਰਨ ਵਾਲੇ ਨੂੰ ਪਤਾ ਗੁਆੜ ਤਿਲ ਉਹ ਹੈ ਕਿ ਜਿਹੜਾ ਸਾਉਣ ਦੇ ਮਹੀਨੇ ਵਿੱਚ ਬੱਦਲ ਲਿਸ਼ਕੇ ਤੇ ਉਹਦੇ ਦਾਣੇ ਸੜ ਜਾਣ ਤੇ ਫਲੀਆਂ ਵਿੱਚ ਸੜ ਕੇ ਸੁਆਹ ਬਣ ਜਾਏ। ਸਾਡੇ ਕਲਚਰ ਨਾਲ ਬੜੇ ਸ਼ਬਦ ਸੰਬੰਧਿਤ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਹਜ਼ੂਰ ਦੀ ਬਾਣੀ ਵਿੱਚ ਪੜ੍ਹਦੇ ਹਾਂ ਫਰੀਦਾ ਕੀਓ ਕਵਾਹੀ ਦੱਬ। ਹੁਣ ਦੱਬ ਸ਼ਬਦ ਦੇ ਅਰਥ ਆ ਉਹ ਜਾਣੂਗਾ ਜਿਹੜਾ ਕਿਤੇ ਚੋਇਆਂ ਦੇ ਕਿਨਾਰੇ ਰਿਹਾ, ਕਿਤੇ ਦਰਿਆਵਾਂ ਦੇ ਕਿਨਾਰੇ ਰਿਹਾ, ਉਹਨੂੰ ਪਤਾ ਵੀ ਦੱਬ ਕਿਹੜੀ ਚੀਜ਼ ਹੈ ਕਿ ਦੱਬ ਨੂੰ ਕੱਟ ਕੇ ਰਸੇ ਵੀ ਬਣਾਏ ਜਾਂਦੇ ਨੇ, ਦੱਬ ਨੂੰ ਕੱਟ ਕੇ ਇਹਦੀਆਂ ਸਫ਼ਾ ਤੇ ਚਟਾਈਆਂ ਵੀ ਬਣਾਈਆਂ ਜਾਂਦੀਆਂ। ਹੋ ਸਕਦਾ ਆਪ ਵਿੱਚੋਂ ਕਈ ਸੱਜਣਾਂ ਨੇ ਦੇਖਿਆ। ਹੁਣ ਬਾਣੀ ਵਿੱਚ ਇੱਕ ਸ਼ਬਦ ਆਉਂਦਾ ਜਿਉਂ ਡਰਨਾ ਖੇਤ ਮਾਏ ਡਰਾਇਆ। ਹੁਣ ਡਰਨੇ ਦੇ ਅਰਥ ਆਮ ਬੰਦੇ ਨੂੰ ਪੁੱਛੋ ਇਹਨੇ ਕਹਿਣਾ ਡਰਨੇ ਦੇ ਅਰਥ ਕੀ ਨੇ, ਪਰ ਕਿਸੇ ਪੇਂਡੂ ਅਨਪੜ੍ਹ ਬੰਦੇ ਨੂੰ ਪੁੱਛੋ ਵੀ ਡਰਨਾ ਕੀ ਹੁੰਦਾ, ਉਹ ਕਹਿੰਦਾ ਡਰਨਾ ਹੁੰਦਾ ਜਦੋਂ ਫਸਲ ਪੱਕੇ ਹੋਏ ਤੇ ਬਣੌਤੀ ਬੰਦਾ ਬਣਾ ਕੇ ਖੇਤ ਵਿੱਚ ਖੜਾ ਕਰੀਦਾ, ਉਹਨੂੰ ਡਰਨਾ ਕਿਹਾ ਜਾਂਦਾ। ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਚਨ ਆਏ ਨੇ, ਜੋ ਡਰਨਾ ਖੇਤ ਮਾਏ ਡਰਾਇਆ। ਇਸੇ ਤਰ੍ਹਾਂ ਅਸੀਂ ਬਾਣੀ ਪੜ੍ਹਨੀ, ਅਨੇਕਾਂ ਪ੍ਰਮਾਣ ਜਿਹੜੇ ਨੇ ਖਾਸ ਕਰਕੇ ਸਾਡੇ ਪੇਂਡੂ ਕਲਚਰ ਨਾਲ ਸੰਬੰਧਿਤ ਨੇ। ਮੈਂ ਕਿਸੇ ਨਾਲ ਅਰਜ਼ ਕੀਤੀ ਕਿ ਹੋ ਸਕਦਾ ਇੱਥੋਂ ਦੇ ਪੜਿਆਂ ਨੂੰ ਪਤਾ ਨਾ ਹੋਵੇ, ਜਦੋਂ ਕਿਤੇ ਬਾਣੀ ਵਿੱਚ ਆਵੇਗਾ ਵਡਹੰਸ ਰਾਗ ਵਿੱਚ ਘੋੜੀਆਂ ਆਉਣਗੀਆਂ ਤੇ ਅਸੀਂ ਅਰਥ ਕਰਾਂਗੇ ਤੇ ਘੋੜੀ ਦਾ ਬਹੁ ਵਚਨ ਘੋੜੀਆਂ ਕਰ ਜਾਂਗੇ ਨਾ। ਆਮ ਬੰਦੇ ਨੇ ਤੇ ਇਹ ਅਰਥ ਕਰਨੇ ਨੀ ਵੀ ਘੋੜੀ ਇੱਕ ਵਚਨ, ਬਹੁ ਵਚਨ ਘੋੜੀਆਂ ਹੋ ਗਿਆ। ਪਰ ਜੇ ਕਿਸੇ ਪੇਂਡੂ ਅਨਪੜ੍ਹ ਬੀਬੀ ਨੂੰ ਪੁੱਛੋ ਵੀ ਘੋੜੀਆਂ ਕੀ ਹੁੰਦੀਆਂ ਨੇ, ਉਹ ਕਹਿੰਦੀ ਘੋੜੀਆਂ ਦੇ ਅਰਥ ਨੇ ਜਦੋਂ ਕਿਤੇ ਭਰਾ ਘੋੜੀ ਚੜ੍ਹਦਾ ਹੋਵੇ ਵਿਆਹ ਤੋਂ ਪਹਿਲਾਂ ਤੇ ਭੈਣਾਂ ਉਸ ਘੋੜੀ ਦੇ ਜਿਹੜੇ ਗਰਦਨ ਵਾਲੇ ਵਾਲ ਨੇ ਨਾ, ਉਹਨਾਂ ਨੂੰ ਪਕੜ ਕੇ ਉਹਦੇ ਨਾਲ ਮੌਲੀ ਬਣਦੀਆਂ ਨੇ ਲਾਲ ਤੇ ਨਾਲ ਖੁੰਦੀਆਂ ਨੇ ਸੁਹਾਗ ਦੀਆਂ ਘੋੜੀਆਂ, ਉਹ ਘੋੜੀਆਂ ਨੇ। ਹੁਣ ਜੇ ਕਿਤੇ ਕੋਈ ਸ਼ਬਦ ਵਰਤੇ ਅਲਾਹਣੀਆਂ, ਮੈਂ ਅਰਜ਼ ਕਰਾਂ ਦੇਖੋ ਕੈਸਾ ਪੇਂਡੂ ਕਲਚਰ ਗੁਰੂ ਗ੍ਰੰਥ ਸਾਹਿਬ ਵਿੱਚ ਭਰਿਆ ਪਿਆ ਹੈ। ਸਾਡੇ ਸੱਚੇ ਪਾਤਸ਼ਾਹ ਨੇ ਸਾਡੇ ਜਿਹਨੂੰ ਅਸੀਂ ਇਹ ਕਹਿ ਕੇ ਛੱਡ ਗਏ ਹਾਂ ਕਿ ਇਹ ਪੁਰਾਣਾ ਅਨਪੜ੍ਹਾਂ ਦਾ ਵਿਸ਼ਾ ਸੀ, ਨਹੀਂ ਪਿਆਰੇ ਗੱਲ ਚੇਤੇ ਰੱਖਿਓ, ਬਾਹਰ ਦੀ ਤਰੱਕੀ ਜਿਤਨੀ ਮਰਜ਼ੀ ਬੰਦਿਆਂ ਤੋਂ ਕਰ ਲੈ, ਪਰ ਆਪਣੇ ਘਰ ਮੁੜਨ ਤੋਂ ਬਿਨਾਂ ਤੇਰੇ ਅੰਦਰ ਨੂੰ ਸ਼ਾਂਤੀ ਨਹੀਂ ਮਿਲਦੀ। ਅੰਦਰ ਦਾ ਟਿਕਾ ਤੇ ਅੰਦਰ ਘਰ ਮੁੜ ਕੇ ਹੈ। ਹੁਣ ਜਿਤਨੇ ਮਰਜ਼ੀ ਸਾਜ਼ ਕੱਢੀ ਜਾਣ, ਕੀਰਤਨ ਆਪਾਂ ਭਾਈ ਸਾਹਿਬ ਉਹਨਾਂ ਨੇ ਵੀ ਕੀਤਾ ਹੈ ਹਾਰਮੋਨੀਅਮ ਨਾਲ ਹੁੰਦਾ ਹੈ, ਜਾਂ ਹੁਣ ਅਸੀਂ ਦੇਖਦੇ ਹਾਂ ਕਿ ਨਵੇਂ ਨਵੇਂ ਸਾਜ਼ ਕਿਤੇ ਬੰਸਰੀ ਵੱਜਦੀ ਹੈ, ਕਿਤੇ ਪਿਆਨੋ ਵੱਜਦੀ ਹੈ, ਕਿਤੇ ਕਈ ਤਰ੍ਹਾਂ ਦੇ ਢੋਲ ਢਮੱਕੇ ਨੇ। ਮੈਂ ਕਹਿੰਦਾ ਜਿੰਨੇ ਮਰਜ਼ੀ ਰੌਲਾ ਪਾਈ ਜਾ, ਤੇਰੇ ਅੰਦਰ ਨੂੰ ਸ਼ਾਂਤੀ ਉਦਣ ਮਿਲਣੀ ਹੈ ਜਿੱਦਣ ਕਿਤੇ ਰਬਾਬੇ ਦੀ ਰਬਾਬ ਦੀ ਤਾਰ ਤੇਰੇ ਕੰਨੀ ਪਏ। ਕੱਲੀ ਤਾਰ ਹੀ ਸੀ, ਕੱਲੀ ਰਬਾਬ ਕਿਤੇ ਜੋੜੀ ਦੇਖੀ, ਭਾਈ ਮਰਦਾਨਾ ਜੋੜੀ ਤੇ ਨਹੀਂ ਸੀ ਵੀ ਜਾਂਦਾ, ਸਿਰਫ ਇੱਕੋ ਰਬਾਬ ਹੈ। ਭਾਈ ਸਾਹਿਬ ਜਾਣਦੇ ਨੇ ਗੁਰਮਤ ਦੇ ਸਾਜ, ਹਾਲਾਂਕਿ ਵਾਜਾ ਪ੍ਰਚਲਿਤ ਹੋ ਚੁੱਕਾ, ਸਾਡੇ ਅਸੀਂ ਸਾਰੇ ਵਜਾਉਂਦੇ ਹਾਂ, ਪਰ ਗੁਰਮਤ ਦਾ ਸਾਜ ਨਹੀਂ। ਗੁਰਮਤ ਦਾ ਜਿਹੜਾ ਸਾਜ ਹੈ, ਸਭ ਤੋਂ ਪਹਿਲਾਂ ਸੀ ਰਬਾਬ। ਰਬਾਬ ਦੀ ਤਾਰ ਦੇ ਵਿੱਚ ਰਿਧਮ ਹੀ ਨਹੀਂ ਹੈ ਕਿ ਉਹਦੇ ਨਾਲ ਤਬਲੇ ਦੀ ਲੋੜ ਵੀ ਨਹੀਂ ਪੈਂਦੀ। ਕੱਲੀ ਰਬਾਬ ਵੱਜਦੀ ਹੋਵੇ ਨਾ ਤੇ ਉਹਦੀ ਤਾਰ ਵਿੱਚ ਇੰਨੀ ਰਿਧਮ ਹੈ ਕਿ ਉਹਦੇ ਨਾਲ ਬੰਦਾ ਬੜੀ ਆਸਾਨੀ ਨਾਲ ਜਿਹੜਾ ਗਾ ਸਕਦਾ ਹੈ। ਮੇਰੇ ਸੱਚੇ ਪਾਤਸ਼ਾਹ ਨੇ ਰਬਾਬ ਦਿੱਤੀ, ਧੰਨ ਗੁਰੂ ਅਰਜਨ ਦੇਵ ਕਿਰਪਾਲੂ ਜੀ ਆਏ, ਉਹਨਾਂ ਨੇ ਮਿਹਰ ਕਰਕੇ ਸਾਨੂੰ ਰਬਾਬ ਦੇ ਨਾਲ ਨਾਲ ਗੁਰਮੁਖੋ ਸਰੰਦੇ ਦੀ ਦਾਤ ਦਿੱਤੀ। ਧੰਨ ਗੁਰੂ ਹਰਗੋਬਿੰਦ ਸਾਹਿਬ ਮੇਰਾ ਦੇ ਘਰ ਵਿੱਚ ਆਏ, ਉਹਨਾਂ ਨੇ ਸਾਨੂੰ ਤਾਉਸ ਦੀ ਦਾਤ ਦਿੱਤੀ। ਮੇਰੇ ਧੰਨ ਗੁਰੂ ਗੋਬਿੰਦ ਸਿੰਘ ਕਿਰਪਾਲੂ ਜੀ ਮੇਰ ਦੇ ਘਰ ਵਿੱਚ ਆਏ, ਗੁਰਮੁਖੋ ਜਿਹੜੇ ਸੂਰਮੇ ਸਿੰਘ ਕੀਰਤਨ ਕਰਦੇ ਨੇ, ਧਿਆਨ ਦਿਆ ਜੀ ਅੱਜ ਅਸੀਂ ਦੇਖਦੇ ਹਾਂ ਮੇਰੇ ਦਾਤੇ ਵੀ ਉਹਨਾਂ ਤੇ ਮਿਹਰ ਹੈ, ਭਾਵੇਂ ਉਹਨਾਂ ਦੇ ਨੇਤਰ ਨਹੀਂ, ਪਰ ਦਾਤੇ ਨੇ ਅੰਦਰ ਦੀ ਉਹਨਾਂ ਨੂੰ ਇਹੋ ਜਿਹੀ ਦਾਤ ਦਿੱਤੀ ਹੈ ਜਿਹਦੇ ਨਾਲ ਉਹ ਆਪਣੇ ਹੱਥਾਂ ਨਾਲ ਵੀ ਪੜ੍ਹ ਕੇ ਜਿਹੜੇ ਨੇ ਸ਼ਬਦਾਂ ਨੂੰ ਕੰਠ ਕਰ ਲੈਂਦੇ, ਉਹ ਹੱਥਾਂ ਨਾਲ ਹੀ ਪੜ੍ਹਦੇ ਨੇ। ਬ੍ਰੇਲ ਜਿਹੜੀ ਪੜ੍ਹੀ ਜਾਂਦੀ ਹੈ ਸਿਰਫ ਆਪਣੀਆਂ ਉਂਗਲਾਂ ਦੇ ਨਾਲ, ਅੱਖਾਂ ਬੰਦ ਕਰ ਕਰਕੇ ਉਹਨੂੰ ਦੇਖਦੇ ਨੇ, ਤੇ ਐਸੇ ਐਸੇ ਗੁਰਮੁਖ ਕੀਰਤਨੀ। ਭਾਈ ਸਾਹਿਬ ਭਾਈ ਗੁਰਮੇਜ ਸਿੰਘ ਜੀ ਅਜੇ ਰੱਬ ਦੀ ਮਿਹਰ ਨਾਲ ਹਯਾਤੀ ਵਿੱਚ ਨੇ, ਉਸ ਮਹਾਂਪੁਰਸ਼ ਨੂੰ ਕਦੀ ਕੀਰਤਨ ਕਰਦਿਆਂ ਦੇਖੋ ਗੁਰਮੁਖੋ, ਸਿਰਫ ਗੁਣ ਦੀ ਸਾਂਝ ਪਾਉਣ ਲਈ ਜਦੋਂ ਕਿਤੇ ਉਹ ਕੀਰਤਨ ਕਰਨਗੇ, ਭਾਵਾਂ ਅਸੀਂ ਸ਼ਬਦ ਬਾਣੀ ਦੇ ਪੜ੍ਹਨੇ। ਸਤਿਗੁਰ ਨਾਨਕ ਪ੍ਰਗਟਿਆਂ ਨੇ ਇੱਕ ਦਿਨ ਅਰਜ਼ ਕੀਤੀ, ਉਹਨਾਂ ਦਾ ਕੀਰਤਨ ਸੀ, ਦਾਸ ਨੇ ਕਰਨੀ ਸੀ ਬਾਅਦ ਵਿੱਚ ਕਥਾ। ਹੁਣ ਕਈ ਵਾਰੀ ਸਾਡੇ ਲਈ ਮੁਸ਼ਕਲ ਵੀ ਬਣ ਜਾਂਦੀ ਹੈ ਕਿ ਸ਼ਬਦ ਉਹ ਹੀ ਪਰਚ ਕੀ ਹੁੰਦਾ ਹੈ ਕਿ ਸਤਿਗੁਰੂ ਨਾਨਕ ਪ੍ਰਗਟਿਆ, ਇੱਕ ਪੜਿਆ, ਦੂਜੇ ਪੜਿਆ, ਤੀਜੇ ਪਰਤ ਕਿਉਂ ਚੱਲਦਾ ਤਕਰੀਬਨ? ਉਹਨਾਂ ਬਹਿੰਦਿਆ ਸਾਰ ਸ਼ਬਦ ਪੜਿਆ, ਸੂਰ ਸਰ ਸੋਸ ਲੈ, ਸੋਮ ਸਰ ਪੋਖ ਲੈ, ਮੀਨ ਕੀ ਚਪਲ ਸੋ ਜੁਗਤ ਮਨ ਰਾਖੀਐ, ਉਡਾ ਮੈਂ ਹੰਸ ਨੈ ਕੰਧ ਛੀਚੈ। ਇਹ ਰਾਗ ਮਾਰੂ ਸ਼ਬਦ ਹੈ। ਹੁਣ ਅਰਥ ਕਰਦਿਆਂ ਇਹਦਾ ਆਨੰਦ ਆ ਗਿਆ। ਸੂਰ ਸਰ ਸੋਸ ਲੈ, ਸੋਮ ਸਰ ਪੋਖ ਲੈ, ਮੀਨ ਕੀ ਚਪਲ ਸੋ ਜੁਗਤ ਮਨ ਰਾਖੀਐ, ਉਡਾ ਮੈਂ ਹੰਸ ਨੈ ਕੰਧ ਛੀਚੈ। ਭਾਵਾਂ ਕਿ ਦੋ ਨਾੜੀਆਂ ਵੀ ਜੋਗੀ ਮੰਨਦੇ ਨੇ, ਆਪਾਂ ਤਿੰਨ ਸ਼ਬਦ ਮੰਨਦੇ ਹਾਂ, ਕੀੜਾ ਪਿੰਗੜਾ ਜਿਹੜੀਆਂ ਨਾੜਾਂ ਨੇ। ਇਸੇ ਤਰ੍ਹਾਂ ਇੱਕ ਚੰਦਰ ਨਾੜੀ, ਇੱਕ ਸੂਰ ਨਾੜੀ ਹੈ। ਪਰ ਇੱਥੇ ਸੂਰ ਸਰ ਸੋਸ ਲੈ, ਸੋਸ ਦਰਦ ਹੁੰਦਾ ਸੁਕਾਣਾ। ਕਹਿਣ ਲੱਗੇ ਜੇ ਤੇਰੇ ਅੰਦਰ ਅੱਗ ਹੈ, ਤੇ ਜਿਹੜੀ ਆ ਤੇਰੀ ਸੂਰਜ ਵਾਲੀ ਤਪਸ਼ ਹੈ ਨਾ, ਜਿਹੜੀ ਵਕਾਰਾਂ ਵਾਲੀ ਤਪਸ਼ ਹੈ, ਤੇ ਯਤਨ ਕਰ ਇਸ ਵਕਾਰਾਂ ਵਾਲੀ ਤਪਸ਼ ਨੂੰ ਆਪਣੇ ਅੰਦਰ ਹੀ ਸੁਕਾ ਲੈ। ਸੋਮ ਸਰ ਪੋਖ ਲੈ, ਸੋਮ ਦਾ ਅਰਥ ਚੰਦਰਮਾ। ਜਿਹੜੀ ਨਾਮ ਦੀ ਠੰਡਕ ਹੈ, ਜਿਹੜੀ ਨਾਮ ਦੀ ਅੰਦਰ ਦੀ ਮਹਿਕ ਹੈ, ਤੂੰ ਇਸ ਨਾਮ ਦੀ ਠੰਡ ਨੂੰ ਆਪਣੇ ਅੰਦਰ ਗ੍ਰਹਿਣ ਕਰ ਲੈ। ਤੇ ਅਗਲੀ ਜੋ ਕਿ ਮੀਨ ਕੀ ਚਪਲ ਸਿਉ ਜੁਗਤ ਮਨ ਰਾਖੀਐ, ਉਡੈ ਨੈ ਹੰਸ ਨੈ ਕੰਧ ਛੀਚੈ। ਮੀਨ ਕੀ ਚਪਲ ਸਿਉ ਜੁਗਤ ਮਨ ਰਾਖੀਐ। ਹੁਣ ਮੀਨ ਕੀ ਚਪਲ, ਟੀਕਾਕਾਰਾਂ ਨੇ ਅਰਥ ਕੀਤੇ ਨੇ ਕਿ ਮੱਛੀ ਵਰਗਾ, ਜਿਵੇਂ ਪਾਣੀ ਦਾ ਮੱਛੀ ਨਾਲ ਪਿਆਰ ਹੈ, ਤੂੰ ਇਸੇ ਤਰ੍ਹਾਂ ਦੀ ਜੁਗਤੀ ਜੀ। ਪਰ ਇੱਕ ਬੜੇ ਗੁਰਮੁਖ ਪਿਆਰੇ ਅਭਿਆਸੀ ਹੋਏ ਨੇ, ਹੋ ਸਕਦਾ ਕਈ ਸੱਜਣਾਂ ਨੇ ਆਪ ਜੀ ਨੇ ਪੜ੍ਹਿਆ ਹੋਵੇ, ਡਾਕਟਰ ਭਾਈ ਸ਼ੇਰ ਸਿੰਘ ਜੀ, ਉਹਨਾਂ ਦੀ ਕਿਤਾਬ ਹੈ ਆਤਮ ਦਰਸ਼ਨ, ਵਾਹਿਗੁਰੂ ਦਰਸ਼ਨ। ਆਤਮ ਦਰਸ਼ਨ ਵਿੱਚ ਉਹਨਾਂ ਨੇ ਤੁਕ ਦੇ ਅਰਥ ਕੀਤੇ ਨੇ, ਕਹਿੰਦੇ ਨੇ ਮੈਂ ਬੜੇ ਟੀਕਾਕਾਰ ਪੜ੍ਹੇ, ਤੇ ਮੈਂ ਫਿਰ ਅਰਥ ਕਰਦੇ ਹਾਂ, ਮਤ ਸਮਝਿਓ ਜੋ ਅਰਥ ਮੈਂ ਬਾਣੀ ਦੇ ਕਰ ਰਿਹਾ ਅਖੀਰ ਇਹੀ ਹੈ। ਮੈਂ ਪਿਛਲੀ ਵਾਰੀ ਵੀ ਅਰਥ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਅਰਥਾਂ ਦਾ ਨਾ ਦਾਵਾ, ਨਾ ਜਿੱਦ ਤੇ ਨਾ ਬਖੇੜਾ ਕਰਨਾ ਚਾਹੀਦਾ। ਅਰਥ ਤਾਂ ਬਣਦੀ ਉਦੋਂ ਨੇ ਜਦੋਂ ਬੰਦਾ ਬਾਣੀ ਨੂੰ ਆਪਣੀ ਜ਼ਿੰਦਗੀ ਵਿੱਚ ਕਮਾਣ ਲੱਗ ਪਵੇ। ਕਥਾ ਬਣ ਜਾਂਦੀ, 2 ਘੰਟੇ ਬੋਲਣਾ ਹੋਵੇ ਪ੍ਰਮਾਣ ਹੋ ਸਕਦੇ ਨੇ, ਅਖਰੀ ਸ਼ਬਦ ਨਛੇਦਾਰ ਹੋ ਸਕਦੇ ਨੇ। ਪਰ ਸਹੀ ਅਰਥਾਂ ਵਿੱਚ ਬਾਣੀ ਦੇ ਅਰਥ ਉਦੋਂ ਘੱਟਦੇ ਨੇ ਜਦੋਂ ਬੰਦਾ ਜ਼ਿੰਦਗੀ ਨੂੰ ਬਾਣੀ ਨੂੰ ਜ਼ਿੰਦਗੀ ਵਿੱਚ ਕਮਾਣ ਲੱਗ ਪੈਂਦਾ। ਉਹ ਕਹਿੰਦੇ ਨੇ ਕਸ਼ਮੀਰ ਦੀ ਧਰਤੀ ਤੇ ਇੱਕ ਚਸ਼ਮਾ ਹੈ ਪਾਣੀ ਦਾ, ਵੈਰੀ ਨਾਗ। ਉਹ ਬੜੀ ਚੰਗੀ ਸੋਹਣੀ ਨੌਕਰੀ, ਬੜੀ ਉੱਚੀ ਪੋਸਟ ਤੇ ਉਹ ਕੰਮ ਕਰਦੇ ਰਹੇ ਨੇ, ਡਾਕਟਰ ਸ਼ੇਰ, ਭਾਈ ਸ਼ੇਰ ਸਿੰਘ। ਕਹਿੰਦੇ ਵੀ ਇੱਕ ਦਿਨ ਮੈਂ ਉਸ ਵੈਰੀ ਨਾਗ ਦੇ ਕਿਨਾਰੇ ਬੈਠਾ, ਉੱਥੇ ਮੈਨੂੰ ਸਮਝ ਪਈ ਮੀਨ ਕੀ ਚਪਲ ਕੀ ਹੈ। ਕਹਿੰਦੇ ਨੇ ਉੱਥੇ ਛੋਟੀਆਂ ਛੋਟੀਆਂ ਮੱਛੀਆਂ, ਜਿਨ੍ਹਾਂ ਨੂੰ ਅਸੀਂ ਪੰਜਾਬੀ ਵਿੱਚ ਸ਼ਬਦ ਆਪਣਾ ਵਰਤ ਲੈਂਦੇ ਹਾਂ ਮੱਛੀਆਂ ਦਾ ਪੂੰਗ, ਮੈਂ ਸ਼ਬਦ ਸਿਰਫ ਠੇਠ ਪੇਂਡੂ ਵਰਤਣਾ ਪਿਆ, ਛੋਟੀਆਂ ਛੋਟੀਆਂ ਮੱਛੀਆਂ। ਕਹਿੰਦੇ ਪਾਣੀ ਤੇਜ਼ੀ ਨਾਲ ਚੱਲਦਾ ਪਿਆ ਸੀ, ਉਹ ਜਿਸ ਥਾਂ ਤੋਂ ਚਸ਼ਮੇ ਤੋਂ ਪਾਣੀ ਆਉਂਦਾ, ਤੇਜ਼ੀ ਨਾਲ ਜਿੱਧਰ ਪਾਣੀ ਜਾ ਰਿਹਾ ਉਸ ਬਹਾਅ ਵੱਲ ਜਾਂਦੀਆਂ ਨੇ, ਤੇ ਕੀ ਕਰਦੀਆਂ ਨੇ, ਤੇਜ਼ੀ ਨਾਲ ਪਾਣੀ ਉਹਨਾਂ ਨੂੰ ਆਪਣੇ ਅੰਦਰ ਰੋੜ ਲਿਜਾਂਦਾ, ਤੇ ਉੱਥੇ ਜਿੱਥੇ ਜਿੱਥੇ ਦਾਣਾ ਕੋਈ ਪਿਆ, ਸੀੜ ਪਈ ਉਹਨਾਂ ਦੀ, ਉਹਨੂੰ ਖਾਣ ਤੋਂ ਬਾਅਦ ਪਾਣੀ ਦੀ ਕੋਈ ਪਰਵਾਹ ਨਹੀਂ ਕਰਦੀਆਂ, ਰੁੜ ਕੇ ਪਾਣੀ ਨਾਲ ਜਾਂਦੀਆਂ ਨੇ, ਪੁੱਠੀ ਤਾਰੀ ਮਾਰ ਕੇ ਫਿਰ ਪਾਣੀ ਨੂੰ ਚੀਰ ਕੇ ਚਸ਼ਮੇ ਵੱਲ ਆ ਜਾਂਦੀਆਂ। ਫਿਰ ਬੇਨਤੀ ਸਮਝ, ਪਾਣੀ ਚਸ਼ਮੇ ਵਿੱਚੋਂ ਨਿਕਲ ਰਿਹਾ, ਤੇਜ਼ੀ ਨਾਲ ਮੱਛੀ ਨੂੰ ਬਹਾ ਕੇ ਆਪਣੇ ਨਾਲ ਲਿਜਾਂਦਾ ਪਿਆ, ਮੱਛੀ ਦਾਣਾ ਚੁਣ ਕੇ ਫਿਰ ਪੁੱਠੀ ਤਾਰੀ ਮਾਰਦੀ ਹੈ, ਤੇ ਜਿੱਥੋਂ ਪਾਣੀ ਆਉਂਦਾ ਪਿਆ ਚੀਰ ਕੇ ਪਾਣੀ ਦੇ ਬਹਾਵ ਨੂੰ ਫਿਰ ਚਸ਼ਮੇ ਨਾਲ ਤੁਰ ਜਾਂਦੀ। ਕਹਿਣ ਲੱਗੇ ਮੀਨ ਕੀ ਚਪਲ, ਇਹ ਵੇ ਕਿ ਸੰਸਾਰ ਇੱਕ ਪਾਣੀ ਦੇ ਚਸ਼ਮੇ ਦਾ ਪ੍ਰਵਾਹ ਹੈ, ਰੱਬ ਨੇ ਇਹ ਸਭ ਕੁਝ ਸਿਰਜਿਆ, ਕੁਰਬਾਨ ਕੀਤਾ, ਤਿਸਾ ਵਿੱਚੋਂ ਜਿਨ ਮੋਹ ਮਿਠਾ ਲਾਇਆ, ਚਸ਼ਮਾ ਉਹਨੇ ਚਲਾਇਆ, ਤੇ ਬਿਲਕੁਲ ਤੇਜ਼ੀ ਨਾਲ ਬਹਾਵ ਚੱਲਦਾ ਪਿਆ, ਤੂੰ ਉਸ ਮੱਛੀ ਤੋਂ ਇੱਕ ਜੀਵਤ ਸੁਖੀ, ਇਸ ਪਰਿਵਾਰ ਦੇ ਬਹਾਵ ਵਿੱਚ ਰਹਿ ਕਰੀ, ਤੈਨੂੰ ਪੁੱਠੀ ਤਾੜੀ ਲਾਉਣ ਦੀ ਜਾਂਚ ਹੁੰਦੀ ਹੋਵੇ, ਸਾਰਾ ਕੁਝ ਕਰਨ ਦੇ ਬਾਵਜੂਦ ਫਿਰ ਤੂੰ ਆਪਣੇ ਉਹਦੇ ਨਾਲ ਜੁੜ ਜਾਈ, ਜਿਸ ਥਾਂ ਤੋਂ ਤੂੰ ਵਿਛੜ ਕੇ ਆਇਆ, ਜਿਸ ਥਾਂ ਤੋਂ ਤੂੰ ਆਇਆ, ਜਿਸ ਪ੍ਰਭੂ ਤੋਂ ਵਿਛੜਿਆ, ਉਹਦੇ ਚਰਨਾਂ ਵਿੱਚ ਜੁੜ। ਮੈਂ ਜਿਹੜੀ ਅਰਜ਼ ਪਿਆ ਕਰਦਾ ਸਾਂ, ਖੈਰ ਆਪਣੇ ਵਿਸ਼ੇ ਵੱਲ ਫਿਰ ਮੈਂ ਅੱਗੇ ਤੁਰਾਂ ਕਿ ਅਸਲ ਵਿੱਚ ਜਿਹੜਾ ਧਰਮ ਨੂੰ ਕਮਾਉਣਾ ਹੈ। ਮੈਂ ਬੇਨਤੀ ਕਰ ਰਿਹਾ ਸਾਂ ਸਰੋਤ ਦੀ, ਸੁਣਨਾ ਕੋਈ ਮਾੜੀ ਗੱਲ ਨਹੀਂ, ਸੁਣਨਾ ਸਾਡੇ ਅੰਦਰ ਨੂੰ ਟਿਕਾ ਮਿਲਦਾ, ਤੇ ਸ਼ਬਦ ਸੀ ਕੰਡਾ ਕਿਹੜਾ ਸੁਣਦਾ, ਇੱਕ ਮਿਰਗ ਤੇ ਸ਼ਿਕਾਰੀ ਕੀ ਕਰਦਾ, ਉਸ ਆਵਾਜ਼ ਦੇ ਨਾਲ ਉਸ ਮਿਰਗ ਨੂੰ ਆਪਣੇ ਵੱਲ ਪਾਸੇ ਆਕਰਸ਼ਿਤ ਕਰਦਾ, ਜਦੋਂ ਮਿਰਗ ਉਹਦੇ ਕੋਲ ਆਉਂਦਾ ਤੀਰ ਮਾਰ ਕੇ ਉਹਨੂੰ ਵਿੰਨ ਦਿੰਦਾ। ਹਜ਼ੂਰ ਕਹਿੰਦੇ ਸਿਰਫ ਇੱਕ ਦੋ ਹੈ, ਨਾ ਤਾਂ ਉਸ ਮਿਰਗ ਨੂੰ ਅੱਖਾਂ ਦਾ ਰਸ, ਨਾ ਉਹਨੂੰ ਜੀਭ ਦਾ ਰਸ, ਨਾ ਉਹਨੂੰ ਕਿਸੇ ਦੇ ਸਪਰਸ਼ ਦਾ ਰਸ, ਸਿਰਫ ਇੱਕੋ ਰੋਗ ਲੱਗਾ ਵਿਚਾਰੇ ਨੂੰ, ਕੰਨਾਂ ਨਾਲ ਸੁਣ ਦਾ ਦੋਸ਼। ਹੁਣ ਮੱਛੀ ਹੈ, ਮੱਛੀ ਨੂੰ ਸਿਰਫ ਇੱਕ ਦੋਖ ਹੈ ਜੀਵ ਦਾ ਰਸ, ਪਤੰਗਾ ਹੈ ਉਹਨੂੰ ਇੱਕੋ ਦੋਖ ਹੈ ਅੱਖਾਂ ਨਾਲ ਦੇਖਣ ਦਾ ਰਸ, ਭਵਰਾ ਉਹਨੂੰ ਇੱਕੋ ਦੋਖ ਹੈ ਕਿ ਸਿਰਫ ਨੱਕ ਨਾਲ ਸੁੰਘਣ ਦਾ ਦੋਖ। ਸੱਚੇ ਪਾਤਸ਼ਾਹ ਕਹਿੰਦੇ ਨੇ ਪਿਆਰਿਆ, ਇਹ ਟੇਢੀਆਂ ਮੇਢੀਆਂ ਜੂਨਾਂ ਵਾਲੇ ਇੱਕ ਇੱਕ ਦੋਖ ਨੂੰ ਲੈ ਕੇ ਮਰਦੇ ਪਏ ਨੇ, ਤੈਨੂੰ ਇਕੱਲੇ ਨੂੰ ਪੰਜ ਮੇਨ ਚਮੜੇ ਨੇ, ਪਤਾ ਨੀ ਹੋਰ ਕਿੰਨੇ ਕੁ ਤੇਰੇ ਅੰਦਰ ਨੇ, ਤੇਰਾ ਬਚਾ ਕੇ ਨੀ ਹੋਵੇ। ਧਰਮ ਦਾ ਅਰਥ ਹੈ ਆਪਣੇ ਆਪ ਨੂੰ ਇਹਨਾਂ ਦੋਖਾਂ ਤੋਂ ਬਚਾ ਲੈਣਾ। ਬਾਬਾ ਗੁਰੂ ਸਾਹਿਬ ਜੀ ਦੇ ਪਿਆਰੇ ਸਿੱਖ ਭਾਈ ਗੁਰਦਾਸ ਨੇ ਕਿਹਾ, ਕਹਿਣ ਲੱਗੇ ਗੱਜ ਮ੍ਰਿਗ ਮੀਨ ਪਤੰਗ ਅਲ ਇਕਤ ਇਕਤ ਰੋਗ ਬਚੰਦੇ, ਮਾਨਸ ਦੇਈ ਪੰਚ ਰੋਗ ਪੰਜੇ ਦੂਤ ਕਸੂਤ ਕਰਨ ਦੇ, ਆਸਾ ਮਨਸਾ ਡੈਣੀ ਖੜਕ ਸੋਗ ਬਹੁ ਰੋਗ ਵਧੰਦੇ। ਪਿਆਰਿਓ ਇਹ ਦਿਨ ਰਾਤ ਅੰਦਰ ਨੂੰ ਤੰਗ ਪੈ ਕਰਦੇ। ਮੈਂ ਫਿਰ ਉਸ ਪ੍ਰਮਾਣ ਵੱਲ ਆਵਾਂ ਕਿ ਚਾਰ ਬਰਨ ਚੌਹਾਂ ਕੇ ਮਰਦਨ ਖੱਬ ਦਰਸ਼ਨ ਕਰ ਤਲੀ ਰੇ, ਸੁੰਦਰ ਸੁਭਰ ਸਰੂਪ ਸਿਆਣੇ ਪੰਚੋ ਹੀਮੋ ਛਲੀ ਰੇ, ਜਿਨ ਮਿਲ ਮਾਰੇ ਪੰਚ ਸੂਰ ਵੀਰ ਐਸੋ ਕੌਣ ਬਲੀ ਰੇ, ਜਿਨ ਪੰਚ ਮਾਰ ਬਿਦਾਰ ਗੁਦਾਰੇ ਸੋ ਪੂਰਾ ਹੈ ਕਲੀ ਰੇ, ਵੱਡੀ ਕੌਮ ਬਸ ਭਾਗੈ ਨਾ ਹੀ ਮੌਕਮ ਫੌਜ ਹਠਲੀ ਰੇ, ਕਉ ਨਾਨਕ ਤਿਨ ਜਨ ਦਲਿਆ ਸਾਧ ਸੰਗਤ ਕਹਿ ਝਲੀ ਰੇ। ਇਹਨਾਂ ਦੋਖਾਂ ਤੋਂ ਕਿਵੇਂ ਬਚੀਏ? ਮੈਂ ਇੱਕ ਪ੍ਰਮਾਣ ਦੇ ਕੇ ਸੰਪੂਰਨਤਾ ਵੱਲ ਆਉਣਾ ਹੈ। ਧੰਨ ਗੁਰੂ ਅਰਜਨ ਦੇਵ ਜੀ ਦਾ ਅਸੀਂ ਸੁਖਮਨੀ ਸਾਹਿਬ ਦੀ ਅੰਮ੍ਰਿਤ ਬਾਣੀ ਪੜ੍ਹਨੇ, ਕਿਵੇਂ ਅੱਖਾਂ ਦੇ ਦੋਖ ਤੋਂ ਬਚੀਏ, ਕਿਵੇਂ ਕੰਨਾਂ ਦੇ ਦੋਖ ਤੋਂ ਬਚੀਏ, ਕਿਵੇਂ ਸਪਰਸ਼ ਦੇ ਦੋਖ ਤੋਂ ਬਚੀਏ। ਕਿਰਪਾਲੂ ਦਾਤਾ ਜੀ ਨੇ ਇੱਕ ਪਦਾ ਕਿਹਾ, ਕਹਿਣ ਲੱਗੇ ਮਿੱਥਿਆ ਨਾਹੀ ਰਸਨਾ ਪਰਸ਼, ਮਨ ਮੈਂ ਪ੍ਰੀਤ ਨਿਰੰਜਨ ਦਰਸ਼, ਪਰ ਤੇਰਿਆ ਰੂਪ ਨਾ ਪੇਖੈ ਨੇਤਰ, ਸਾਧ ਕੀ ਸੈ ਤੈਰ ਸੰਤ ਸੰਗ ਹੇਤ, ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ, ਗੁਰ ਪ੍ਰਸਾਦ ਬਿਖਿਆ ਪਰ ਹਰੈ, ਮਨ ਕੀ ਵਾਸਨਾ ਮਨ ਤੇ ਚਰੈ, ਇੰਦਰੀ ਜਿੱਤ ਪੰਚ ਦੋਖ ਤੇ ਰਹਿਤ, ਨਾਨਕ ਕੋਟ ਮਧੈ ਕੋ ਐਸਾ ਅਪਰਸ਼। ਕਹਿਣ ਲੱਗੇ ਆਹ ਧਰਮੀ ਦੀ ਨਿਸ਼ਾਨੀ ਹੈ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਕਿ ਪੰਚ ਦੋਖ ਤੋਂ ਜਿਹੜਾ ਰਹਿਤ ਹੈ, ਅਪਰਸ਼ ਦਰ ਤੇ ਜਿਹਨੂੰ ਕੋਈ ਵਕਾਰ ਸਪਰਸ਼ ਨਹੀਂ ਕਰਦਾ। ਕਿਰਪਾਲੂ ਦਾਤਾ ਜੀ ਨੇ ਅਜਮੇਰ ਕੀਤੀ, ਕਹਿਣ ਲੱਗੇ ਸਰਬ ਦੋਖ ਪ੍ਰਣ ਤਿਆਗੀ, ਜਿਸ ਬੰਦੇ ਨੇ ਇਹ ਸਾਰੇ ਦੋਖ ਤਿਆਗ ਦਿੱਤੇ ਨੇ, ਪ੍ਰਣ ਤਿਆਗੀ ਦਾ ਤੇ ਪੂਰਨ ਤੌਰ ਤੇ ਤਿਆਗ ਦਿੱਤੇ ਨੇ, ਕੈਸੀ ਪਰਮ ਅਵਸਥਾ ਹੋਵੇਗੀ ਗੁਰਮੁਖੋ, ਜਿਨ੍ਹਾਂ ਦੇ ਅੰਦਰ ਰੰਚਕ ਮਾਤਰ ਵੀ ਕਦੀ ਮਲੀਨਤਾ ਵਾਲਾ ਪੁਰਨਾ ਨਹੀਂ ਉੱਠਿਆ। ਕਹਿਣਾ ਸੌਖਾ ਮੈਂ ਧਰਮੀ ਹਾਂ, ਮੈਂ ਵੀ ਕਹਾਂਗਾ ਮੈਂ ਧਰਮੀ ਹਾਂ, ਨਹੀਂ। ਗੁਰੂ ਅਰਜਨ ਸਾਹਿਬ ਕਹਿੰਦੇ ਧਰਮੀ ਹੋਵੇ ਜਿਹਦੇ ਅੰਦਰ ਪੂਰਨ ਤੌਰ ਤੇ ਇਹ ਦੋਖ ਜਿਹੜੇ ਨੇ ਨਿਕਲ ਗਏ, ਸਾਰੇ ਦੋਖ ਉਹਨੇ ਤਿਆਗ ਦਿੱਤੇ। ਹਜ਼ੂਰ ਕਹਿਣ ਲੱਗੇ ਸਰਬ ਧਰਮ ਦ੍ਰਿੜੰਤਨ ਹੈ, ਉਸ ਬੰਦੇ ਨੇ ਸਾਰੇ ਧਰਮਾਂ ਨੂੰ ਦ੍ਰਿੜ ਕਰ ਲਏ, ਦੁਨੀਆਂ ਭਰ ਦਾ ਤੱਤ ਗਿਆਨ ਉਹਦੇ ਅੰਦਰ ਆ ਗਿਆ। ਜਿਸ ਸੱਜਣ ਨੇ, ਜਿਸ ਗੁਰਮੁਖ ਨੇ ਆਪਣੇ ਅੰਦਰੋਂ ਇਹ ਦੋਖ ਬਾਹਰ ਕਰ ਦਿੱਤੇ, ਸੱਚੇ ਪਾਤਸ਼ਾਹ ਮੇਰ ਕਰੋ ਕਿਵੇਂ ਦੋਖਾਂ ਤੋਂ ਛੁਟਕਾਰਾ ਹੋਵੇ। ਛੱਡਦੇ ਨਹੀਂ, ਗੁਰੂ ਸਾਹਿਬ ਜੀ ਦੀ ਬਾਣੀ ਵਿੱਚ ਕਬੀਰ ਸਾਹਿਬ ਨੂੰ ਜਦੋਂ ਅਸੀਂ ਅੰਮ੍ਰਿਤ ਬਚਨ ਪੜ੍ਹਦੇ ਹਾਂ, ਇਸ ਚੜ੍ਹਦੀ ਕਲਾ ਵਿੱਚ ਹਰ ਬਚਨ ਉਹਨਾਂ ਨੇ ਕਿਹਾ, ਕਦੀ ਕਿਸੇ ਦੀ ਪਰਵਾਹ ਨਹੀਂ ਕੀਤੀ। ਬਾਬਾ ਨਾਮਦੇਵ ਜੀ ਦੇ ਬਚਨ ਪੜ੍ਹੋ, ਸੱਚੀ ਮਾਂ ਜੀ ਨੇ ਦੁੱਧ ਪਿਆ ਸਾਹਮਣੇ ਖਲੋ ਕੇ ਕਹਿੰਦੀ, ਪੁੱਤਰ ਕਿਉਂ ਮਾਰ ਪਿਆ ਖਾਨਾ, ਕਿਉਂ ਤੂੰ ਇੰਨੇ ਤਸੀਹੇ ਜਰਨਾ, ਛੱਡ ਪਰਾ ਰਾਮ ਛੱਡ ਕੇ ਤੂੰ ਖੁਦਾ ਕਹਿ ਲੈ। ਪਰ ਇੱਕੋ ਗੱਲ ਕੀ ਮਾਂ, ਗੰਗ ਜਮਨ ਜੋ ਉਲਟੀ ਬਹਿ ਤੋ ਨਾਮਾ ਹਰ ਕਰਤਾ ਰਹੇ। ਮੈਂ ਕੇਵਲ ਰਾਮ ਹੀ ਕਹਾਂਗਾ, ਮੈਂ ਆਪਣੇ ਸੁਭਾਅ ਨੂੰ ਨਹੀਂ ਤਿਆਗਾਂਗਾ। ਤੇ ਬਾਬੇ ਕਬੀਰ ਜੀ ਨੂੰ ਪੁੱਛੋ, ਉਹਨੂੰ ਜਦੋਂ ਕੋਈ ਤਸ਼ੱਦਦ ਕਰਦਾ ਮਹਾਂਪੁਰਸ਼ ਦੇ, ਤੇ ਭਗਤ ਜੀ ਕਹਿੰਦੇ ਨੇ ਬੁਝੀ ਨਹੀਂ ਕਾਜੀ ਅੰਧਿਆਰੇ, ਤੀਨ ਬਾਰ ਪਤੀਆ ਕਰ ਲੀਨਾ, ਮਨ ਕਠੋਰ ਅਜਮੂ ਮੈਂ ਕਪੀਨਾ। ਕਹਿਣ ਲੱਗੇ ਤੂੰ ਇੰਨਾ ਕੁਝ ਕੀਤਾ ਜੇ ਤੈਨੂੰ ਅੰਨਿਆ ਪਤਾ ਨੀ ਲੱਗਾ। ਪਰ ਪਿਆਰਿਓ ਜਦੋਂ ਦੋਖਾਂ ਦੀ ਵਕਾਰਾਂ ਦੀ ਗੱਲ ਹੁੰਦੀ ਹੈ ਨਾ, ਕਦੀ ਵੀ ਉਹ ਦਾਵਾ ਕਰਕੇ ਨੀ ਕਹਿੰਦੇ। ਬਾਬਾ ਕਬੀਰ ਜੀ ਨੂੰ ਪੜ੍ਹੋ, ਕਿੰਨੇ ਉਪਰ ਪੁਜਾ ਕਰ ਮੈਂ ਗੁਰ ਪੈ ਪੁਕਾਰਿਆ, ਤਿੰਨ ਹੁਣ ਲਿਆ ਉਬਾਰੀ। ਕਹਿੰਦੇ ਨੇ ਮੈਂ ਆਪਣੀਆਂ ਬਾਹਾਂ ਖੜੀਆਂ ਕਰਕੇ ਗੁਰੂ ਕੋਲ ਗਿਆ, ਸੱਚੇ ਪਾਤਸ਼ਾਹ ਇਹਦਾ ਕੋਈ ਦਾਵਾ ਨੀ, ਕੀ ਪਤਾ ਕੀ ਭਾਣਾ ਵਾਪਰ ਜਾਏ। ਤੇ ਜਦੋਂ ਨਾਮਦੇਵ ਜੀ ਨੂੰ ਪੁੱਛੋ, ਕਹਿੰਦੇ ਨੇ ਲੋਭ ਲਹਿਰ ਅਤਨੀਚਰ ਬਾਜੈ ਕਾਇਆ ਡੂਬੈ, ਕੇਸਵਾ ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਦੀਠਲਾ। ਦੋਖਾਂ ਦਾ ਵਕਾਰਾਂ ਦਾ ਕੋਈ ਦਾਵਾ ਨਹੀਂ, ਤੇ ਸਿਆਣੇ ਮਹਾਂਪੁਰਸ਼ ਆਮ ਹੀ ਸਾਖ ਹੀ ਸੁਣਾਉਂਦੇ ਸਨ। ਇਹਦਾ ਇਹ ਵੀ ਨਹੀਂ, ਕਦੀ ਤੁਸੀਂ ਤਜਰਬਾ ਕਰਕੇ ਦੇਖੋ, ਜਦੋਂ ਬੰਦਾ ਕਹਿੰਦਾ ਮੈਨੂੰ ਤਾਂ ਕਦੀ ਕਾਮ ਹੀ ਨਹੀਂ ਫੁਰਦਾ, ਹਕੀਕਤ ਤੇ ਵੀ ਦੂਜੇ ਦਿਨ ਉਹਦਾ ਤਨ ਕਾਮ ਨਾਲ ਪੀੜਿਆ ਜਾਏਗਾ। ਚਲੋ ਕਹਿੰਦਾ ਮੈਨੂੰ ਤੇ ਕ੍ਰੋਧ ਹੀ ਕਦੀ ਨਹੀਂ, ਤੇ ਦੂਜੇ ਦਿਨ ਕੋਈ ਇਹੋ ਜਿਹਾ ਸਬਬ ਬਣ ਜਾਏਗਾ ਗੁੱਸੇ ਦੀ ਅੱਗ ਭੜਕੇਗੀ। ਨਹੀਂ, ਇਹ ਤਾਂ ਮਰਦੇ ਦਮ ਤੱਕ ਨਿਮਰਤਾ ਨਾਲ ਅਰਦਾਸ ਕਰੀ ਜਾ, ਰਾਤ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ, ਪੰਚ ਬਿਖਾਦੀ ਏਕ ਗਰੀਬਾ ਰਾਖੋ ਰਾਖ ਨਹਾਏ, ਅਰਦਾਸ ਕਰੀ ਜਾ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ, ਇਹ ਭੀਤਰ ਤੇ ਇਨ ਕੋ ਡਾਰੋ ਆਪਣੇ ਨਿਤ ਬੁਲਾਓ, ਅਰਦਾਸ ਕਰ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਹ। ਸਤਿਗੁਰੂ ਤੂੰ ਕਿਰਪਾ ਕਰ ਮੈਨੂੰ ਇਹਨਾਂ ਦੁਪੇੜਿਆਂ ਤੋਂ ਬਚਾ ਲੈ। ਤੇ ਮੈਂ ਅਰਜ ਕਰਨਾ, ਪੁਰਾਤਨ ਮਹਾਂਪੁਰਸ਼ ਇਹ ਗੱਲ ਸੁਣਾਉਂਦੇ ਸਨ, ਅੱਜ ਵੀ ਸਾਖੀਕਾਰਾਂ ਤੋਂ ਆਪ ਕਥਾ ਵਾਲਿਆ ਸੱਜਣਾ ਗੁਰਮੁਖਾਂ ਤੋਂ ਸੁਣਦੇ ਹੋ। ਵੇਸ਼ਵਾ ਇਹ ਪੁੱਛਦੀ ਸ਼ਕੀਰ, ਬਾਬਾ ਮੇਰੇ ਕੁੱਤੇ ਦੀ ਪੂੰਛ ਚੰਗੀ ਤੇ ਤੇਰੀ ਦਾੜੀ ਚੰਗੀ, ਹੱਸ ਕੇ ਤੁਰ ਜਾਣਾ ਨਹੀਂ ਤੈਨੂੰ ਉੱਤਰ ਦਿਆਂਗਾ। ਫਿਰ ਉਹਨੇ ਜਦੋਂ ਕਿਤੇ ਲੰਘਣਾ, ਫਕੀਰ ਬਾਬਾ ਸੰਤ ਜੀ ਕੁੱਤੇ ਦੀ ਪੂੰਛ ਚੰਗੀ ਤੇ ਤੁਹਾਡੀ ਦਾੜੀ ਚੰਗੀ। ਅੱਜ ਉਹ ਮਹਾਂਪੁਰਸ਼ ਜਦੋਂ ਅੰਤਲਾ ਸਮਾਂ ਸਾਹਮਣੇ ਦਿਸਦਾ ਪਿਆ, ਕਹਿਣ ਲੱਗੇ ਆਵਾਜ਼ ਮਾਰੋ ਉਸ ਔਰਤ। ਆਵਾਜ਼ ਮਾਰੀ ਤੇ ਸ਼ਬਦ ਸਨ ਬੇਟਾ, ਦੇਖੋ ਬੇਟਾ ਸ਼ਬਦ ਅੰਦਰ ਨੂੰ ਧੋ ਗਿਆ, ਬੇਟਾ ਮੇਰੀ ਦਾੜੀ ਪਵਿੱਤਰ ਹੈ ਰੱਬ ਦੀ ਦਇਆ ਨਾਲ, ਰੱਬ ਦੀ ਮਿਹਰ ਨਾਲ। ਉਹ ਕਹਿੰਦੀ ਇਹ ਸਵਾਲ ਮੈਂ ਕਈ ਸਾਲ ਪਹਿਲਾਂ ਤੁਹਾਡੇ ਤੇ ਕੀਤਾ, ਤੁਸੀਂ ਉਦੋਂ ਕਿਉਂ ਨਹੀਂ ਉੱਤਰ ਦਿੱਤਾ? ਕਹਿਣ ਲੱਗੇ ਧੀਏ ਸੰਸਾਰ ਤਿਲਕਣ ਬਾਜੀਏ, ਸਵਾਸ ਨਿਕਲਦਿਆਂ ਕੀ ਪਤਾ ਬੰਦੇ ਦਾ ਅੰਦਰ ਕਿੱਥੇ ਜਾ ਡਿੱਗਣਾ ਹੈ, ਕੋਈ ਭਰੋਸਾ ਥੋੜਾ। ਅਜੇ ਸੁਣਾਓ ਸੁੰਦਰ ਮੈਂ ਕਿਆ ਜਾਣੋ ਕਿਆ ਹੋਇਆ, ਕੋਈ ਪਤਾ ਨਹੀਂ ਇਸ ਛਿੜਕਦੇ ਹੋਏ ਮਨ ਨੇ। ਮੈਂ ਇਤਿਹਾਸ ਦੇ ਇੱਕ ਦਿਨ ਪੰਨੇ ਪੜ ਰਿਹਾ ਸਾਂ, ਸੱਜਣ ਹਕੀਕਤ ਵਿੱਚ ਪਹਿਲਾਂ ਠੱਗ ਨਹੀਂ ਸੀ, ਜਿੱਦਣ ਸੱਜਣ ਨੇ ਸਰਾਂ ਬਣਾਈ ਸੱਚ ਜਾਣੋ ਉਹ ਠੱਗ ਨਹੀਂ ਸੀ। ਉਹਦੇ ਮਨ ਚ ਇੱਕ ਚਾਹ ਸੀ ਮੈਂ ਲੋਕਾਂ ਦੀ ਸੇਵਾ ਕਰਾਂ, ਪਰ ਪਤਾ ਨਹੀਂ ਕਿਹੜਾ ਮਾੜਾ ਕਰਮ ਅੱਗੇ ਆਇਆ, ਚੰਗਾ ਧਰਮ ਕਮਾਉਂਦਾ ਕਮਾਉਂਦਾ ਇੱਕੋ ਦਮ ਉਹ ਬੰਦਾ ਕਾਤਲ ਬਣ ਗਿਆ, ਪਤਾ ਕੋਈ ਨਹੀਂ ਲੱਗਦਾ। ਇਹ ਤੇ ਪਿਆਰਿਓ ਸਿਰਫ ਝੁੱਕ ਕੇ ਨਿਮਰਤਾ ਵਿੱਚ ਆ ਕੇ ਅਰਦਾਸ ਕੀਤੀ ਜੇ ਸੱਚੇ ਪਾਤਸ਼ਾਹ ਜਿਉਂ ਭਾਵ ਹੈ ਤਿਉਂ ਰਾਖ ਲੈ, ਹਮ ਸ਼ਰਨ ਪ੍ਰਭ ਆਏ ਰਾਮ ਰਾਜੇ, ਇਹਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ। ਆਓ ਜੋ ਆਪਾਂ ਪਿਛਲੇ ਦਿਨਾਂ ਤੋਂ ਨੇਮ ਨਿਭਾਨੇ ਪਏ ਆ, ਆਪ ਜਿਤਨੇ ਵੀ ਬੈਠੇ ਹੋ ਸਿਰਫ ਮਿੰਟ ਪੰਜ ਕੁ ਲੈਣੇ ਨੇ ਆਪ ਦੇ, ਇਕਾਗਰਤਾ ਬਖਸ਼ੋ। ਰੋਜ਼ ਇੱਕ ਨੇਮ ਬਣਾਇਆ ਸੀ ਕਿ ਸੱਚੇ ਪਾਤਸ਼ਾਹ ਕਥਾ ਤੋਂ ਬਾਅਦ ਤੇਰੇ ਨਾਮ ਨੂੰ ਕਿਤੇ ਜਪ ਸਕੀਏ। ਹੋ ਸਕਦਾ ਸੰਗਤ ਵੀ ਜਪਿਆ ਅੰਦਰ ਕਿੰਨਾ ਕੁ ਰੰਗ ਲਾ ਦੇ, ਆਪ ਇਕਾਗਰਤਾ ਬਖਸ਼ੋ। ਕੋਈ ਵੀ ਰਚਨਾ ਵਾਂਗੀ ਨਾ ਰਹੇ, ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ, ਵਾਹੇ ਗੁਰੂ ਗੁਰੂ। ਗ੍ਰੰਥ ਸਾਹਿਬ ਕਿਰਪਾਲੂ ਜੀ ਦਾ ਕੋਟਾਨ ਕੋਟ ਸ਼ੁਕਰ, ਜਿਨ੍ਹਾਂ ਨੇ ਆਪਣੀ ਅੰਮ੍ਰਿਤ ਬਾਣੀ ਦੀ ਵਿਚਾਰ ਬਖਸ਼ੀ ਹੋਈ ਸੋਚ ਅਨੁਸਾਰ ਕਰਾ ਲਈ। ਸਮੁੱਚੇ ਪ੍ਰਬੰਧਕ ਵੀਰਾਂ ਦਾ ਔਰ ਖਾਸ ਕਰਕੇ ਗੁਰੂ ਘਰ ਜੀ ਦੇ ਸੇਵਾਦਾਰ ਜਿਹੜੇ ਨੇ, ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ, ਭਾਈ ਰੌਣਕ ਸਿੰਘ ਜੀ, ਬਾਬਾ ਜੀ ਹੁਣੀ, ਸਭ ਦਾ ਧੰਨਵਾਦ, ਜਿਨ੍ਹਾਂ ਪ੍ਰੇਮ ਭਾਵਨਾ ਨਾਲ ਸਹਿਯੋਗ ਬਖਸ਼ਿਆ। ਫਿਰ ਸਾਹਿਬ ਨੂੰ ਪਾਇਆ, ਆਪ ਜੀ ਦੇ ਦਰਸ਼ਨ ਦੀਦਾਰੇ ਕਰਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।